ਸਾਹਿਬ ਜੀਓ ਇੱਕ ਓਅੰਕਾਰ ਸਤਨਾਮਿ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ਜਪ ਆਦਿ ਸਚ ਯੁਗ ਆਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸਦਾ ਸਚ ਦਾ ਆਨੰਦ ਸਤਰੰਗ ਪਰਣਾਸੀ ਕਰੀ ਮੁਲਕ ਨਿੰਦਾ ਸਮਸਤ ਨਿਵਾਸੀ ਅਜਾਇਬ ਵਿਭੂਤੇ ਗੁਜਾਇਬ ਅਗਨੀ ਮੈਂ ਕਰਿਯੰ ਕਰਿਯੰ ਕਰੀ ਮੁਲ ਰਹੀ ਮੈਂ ਚਤੁਰ ਚਕਰ ਵਰਤੀ ਚਤੁਰ ਚਕਰ ਭੁਗਤੇ ਸਵੈਮ ਪਵ ਸਵਹੁ ਸਰਵਦਾ ਸਰਵ ਜੁਗਤੇ ਦੋਕਾਲੰ ਪਰਣਾਸੀ ਦਯਾਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਵਿਭੂਤੇ ਇੱਕ ਅਦੁਤੀ ਗੁਰੂ ਨਾਨਕ ਦੇਵ ਓਅੰਕਾਰ ਗੁਰ ਅੰਗਦ ਅਭੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰਵਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰ ਰਾਏ ਅਕਾਲ ਮੂਰਤ ਹਰ ਕ੍ਰਿਸ਼ਨ ਪਿਆਏ ਅਜੂਨੀ ਤੇਗ ਬਹਾਦੁਰ ਰਾਏ ਸਹਿ ਭੰਗ ਗੁਰ ਦਸ਼ਮੇਸ਼ ਸਹਾਏ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨ ਪੂਰਨ ਦੇਖਿਓ ਆਤਮਾ ਦੁਆਤੈ ਸਰਬ ਨਿਵਾਸ ਪਏ ਸ਼ਾਂਤ ਮਨ ਸੰਤ ਜੇ ਤੇ ਪਦ ਨਮੋ ਹਮਾਰ ਕਹਾਂ ਬੁੱਧ ਪ੍ਰਭ ਤੁਛ ਹਮਾਰੇ ਵਰਣ ਸਕੈ ਮਹਿਮਾ ਜੋ ਤਿਹਾਰੇ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੈ ਹੋ ਤੁਮ ਕਥਾ ਸੁਧਾਰੀ ਕਿਆ ਹਉ ਕਥੀ ਕਥੇ ਕਥ ਦੇਖਾਂ ਮੈਂ ਅਕਥ ਨਾ ਕਥ ਨਾ ਜਾਈ ਜੋ ਤੁਧ ਪਾਵੈ ਸੋਈ ਆਖਾਂ ਤਿਲ ਤੇਰੀ ਵਡਿਆਈ ਜੋ ਤੁਧ ਪਾਵੈ ਸੋਈ ਆਖਾਂ ਤਿਲ ਤੇਰੀ ਵਡਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਸਰਬੱਤ ਸੰਗਤਾਂ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਗੁਰੂ ਨਾਨਕ ਦੇ 11ਵੇਂ ਸਰੂਪ ਦੀ ਹਜ਼ੂਰੀ ਦੇ ਅੰਦਰ ਸਤਸੰਗਤ ਰੂਪ ਦੇ ਅੰਦਰ ਵਿਰਾਜਮਾਨ ਹੋ ਗੁਰਮਤ ਸਿਧਾਂਤ ਸਰਵਣ ਕਰਨ ਵਾਸਤੇ ਗੁਰਮਤ ਦੇ ਵਿੱਚ ਬਹੁਤ ਪੱਖਾਂ ਤੋਂ ਚਾਨਣਾ ਗੁਰਬਾਣੀ ਦੇ ਵਿੱਚ ਇਤਿਹਾਸ ਦੇ ਵਿੱਚ ਪਾਇਆ ਹੋਇਆ ਹੈ। ਕਦੇ ਕਦੇ ਕੁਝ ਐਸੇ ਪੁਰਬ ਦੇ ਸਮੇਂ ਹਨ ਜਿਨ੍ਹਾਂ ਨੂੰ ਵਿਸ਼ੇਸ਼ ਕਰਕੇ ਧਿਆਨ ਵਿੱਚ ਰੱਖ ਕੇ ਸਮਾਗਮ ਕੀਤੇ ਜਾਂਦੇ ਹੈ। ਇਹ ਜਿਹੜਾ ਸਮਾਗਮ ਹੁਣ ਚੱਲ ਰਿਹਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਨੂੰ ਸਮਰਪਿਤ ਹੈ ਜਿਹੜਾ ਭਾਦਰੋਂ ਸੁਦੀ ਏਕਮ ਦਾ ਪਵਿੱਤਰ ਦਿਹਾੜਾ ਹੈ। ਉਸ ਨੂੰ ਸਮਰਪਿਤ ਸਮਾਗਮ 3-4 ਦਿਨ ਜਾਂ 6-7 ਦਿਨ ਪਹਿਲਾਂ ਕੀਤਾ ਜਾ ਰਿਹਾ ਹੈ, ਕਿਉਂਕਿ ਅਜੇ ਜੋ ਅਕਾਲ ਤਖ਼ਤ ਸਾਹਿਬ ਵੱਲੋਂ ਹੁਕਮ ਹੈ ਕਿ ਬਹੁਤ ਸਾਰੇ ਗੁਰਮੁਖਾਂ ਨੂੰ ਜਾਂ ਤਾਂ ਪਤਾ ਨਹੀਂ ਹੈ ਜਾਂ ਕੋਈ ਹੋਰ ਬਾਤ ਹੈ, ਇਹਦੇ ਬਾਰੇ ਤਾਂ ਦਾਸ ਕੁਛ ਨਹੀਂ ਕਹਿਣਾ ਚਾਹੁੰਦਾ। ਅਤੇ ਅਕਾਲ ਤਖ਼ਤ ਸਾਹਿਬ ਵੱਲੋਂ 5 ਤਖ਼ਤਾਂ ਵੱਲੋਂ ਹੁਕਮ ਹੋ ਚੁੱਕਾ ਹੈ ਇਹ ਪ੍ਰਕਾਸ਼ ਦਿਹਾੜਾ ਜਿਹੜਾ ਸੀ ਨਾਨਕਸ਼ਾਹੀ ਕੈਲੰਡਰ ਵਿੱਚ ਗਲਤ ਦਿੱਤਾ ਹੋਇਆ ਸੀ। 1 ਸਤੰਬਰ ਨੂੰ ਕੋਈ ਘਟਨਾ ਨਹੀਂ ਸੀ ਹੋਈ, ਉਹ ਭਾਦਰੋਂ ਸੁਦੀ ਹੁਕਮ ਹੈ, ਇਹ ਹੁਕਮਨਾਮਾ ਹੋ ਚੁੱਕਾ 5 ਤਖ਼ਤਾਂ ਵੱਲੋਂ। ਉਹਦੇ ਅਨੁਸਾਰ ਅਕਾਲ ਤਖ਼ਤ ਸਾਹਿਬ ਅਤੇ ਹਰਿਮੰਦਰ ਸਾਹਿਬ ਉਹ ਦਿਹਾੜਾ ਮਨਾਇਆ ਜਾਣਾ। ਅੱਗੇ ਤੋਂ ਆਪਾਂ ਨੂੰ ਸਾਰਿਆਂ ਨੂੰ ਧਿਆਨ 'ਚ ਰੱਖਣਾ ਪਏਗੀ ਇਹ ਗੱਲ, ਤਾਂ ਕਿ ਤਖ਼ਤਾਂ ਦੇ ਹੁਕਮ ਤੋਂ ਬਾਹਰ ਨਾ ਬਣ ਜਾਈਏ, ਕਿਸੇ ਦੀ ਰੀਸ ਨਹੀਂ ਕਰਨ ਦੀ ਲੋੜ। ਅਤੇ ਉਸੇ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਪ੍ਰਾਰੰਭ ਹੋਏ ਅਤੇ ਉਸੇ ਨੂੰ ਸਮਰਪਿਤ ਵਿਚਾਰਾਂ, ਜੋ ਵਿਚਾਰਾਂ ਦੀ ਲੜੀ ਕੱਲ੍ਹ ਆਰੰਭ ਹੋਈ ਸੀ ਉਸੇ ਨੂੰ ਅੱਗੇ ਤੋਰਨਾ ਹੈ। ਕੱਲ੍ਹ ਆਪ ਜੀ ਨੇ ਭਾਈ ਗੁਰਦਾਸ ਦੀ ਰਚਨਾ 'ਚੋਂ ਇਤਿਹਾਸ ਦੇ ਵਿੱਚੋਂ ਇਹ ਪ੍ਰਮਾਣ ਸਰਵਣ ਕੀਤੇ ਹੈ ਕਿ ਬਾਣੀ ਦਾ ਖਜ਼ਾਨਾ ਪਹਿਲੇ ਗੁਰੂ ਜਦੋਂ ਜੋਤੀ ਜੋਤ ਸਮਾਉਣ ਲੱਗਦੇ ਸਨ, ਇਹ ਗੁਰੂ ਨਾਨਕ ਨੇ ਪ੍ਰਥਾ ਚਲਾਈ, ਉਹ ਦੂਸਰੇ ਉੱਤਰ ਅਧਿਕਾਰੀ ਨੂੰ ਜਿਹਨੇ ਗੁਰਤਾ ਗੱਦੀ 'ਤੇ ਬਹਿਣਾ ਹੈ ਉਹਨੂੰ ਕੀਮਤੀ ਖਜ਼ਾਨਾ ਜ਼ਿੰਦਗੀ ਵਿੱਚ ਜੋ ਬਾਣੀ ਉਚਾਰਨ ਕੀਤੀ ਗਈ ਉਹ ਬਾਣੀ ਸੌਂਪਿਆ ਕਰਦੀ। ਇਸ ਦੇ ਲਈ ਇਤਿਹਾਸ ਦੇ ਤੱਤ ਸਾਹਮਣੇ ਨੇ ਕਿ ਭਾਈ ਲਹਿਣੇ ਨੂੰ ਬਾਣੀ ਕਾ ਖਜ਼ਾਨਾ ਸੌਂਪਿਆ, ਸਪਸ਼ਟ ਲਿਖਿਆ ਹੋਇਆ ਕਿ ਉਹ ਬਾਣੀ ਦਾ ਖਜ਼ਾਨਾ ਕਿਹੜਾ ਸੀ ਜਿਹੜਾ ਗੁਰੂ ਨਾਨਕ ਨੇ ਉਚਾਰਨ ਕੀਤੀ ਹੋਈ ਸੀ ਬਾਣੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਤੋਂ ਪਹਿਲਾਂ ਕੁਛ ਮੁੱਢਲਾ ਇਹ ਵਿਚਾਰ ਬਹੁਤ ਜ਼ਰੂਰੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਬੜੇ ਬੜੇ ਡਾਕਟਰ ਖੋਜ ਕਰਦੇ ਰਹਿੰਦੇ ਨੇ, ਉਸ ਵੇਲੇ ਡਾਇਰੈਕਟਰ ਗਿਆਨੀ ਲਾਲ ਸਿੰਘ ਜੀ ਹੁੰਦੇ ਸੀ, ਉਹਨਾਂ ਦੇ ਵੇਲੇ ਗੁਰਪ੍ਰਤਾਪ ਸੂਰਜ ਗ੍ਰੰਥ ਦਾ ਔਰ ਗਿਆਨੀ ਗਿਆਨ ਸਿੰਘ ਜੀ ਦੇ ਪੰਥ ਪ੍ਰਕਾਸ਼ ਤਵਾਰੀਖ ਦਾ ਇਹ ਮਿਲਮਾ ਸਾਰਾ ਸਰੂਪ ਸੀ, ਜਿਹੜਾ ਇੱਕ ਨਵੀਂ ਤਾਰੀਖ ਵਿਦਵਾਨਾਂ ਨੇ ਪੰਜਾਬੀ ਯੂਨੀਵਰਸਿਟੀ ਨੇ ਤਿਆਰ ਕੀਤਾ। ਔਰ ਉਸ ਇਤਿਹਾਸਕ ਤੱਥਾਂ ਨੂੰ ਸਾਹਮਣੇ ਰੱਖ ਕੇ ਉਸ ਦਾ ਨਾਮ ਰੱਖਿਆ ਤਵਾਰੀਖ ਗੁਰੂ ਖਾਲਸਾ, ਅਤੇ ਉਹਦਾ ਨਾਮ ਰੱਖਿਆ। ਉਸ ਦੇ ਫੁੱਟਨੋਟ ਵਿੱਚ ਇੱਕ ਬਾਤ ਲਿਖੀ ਹੋਈ ਹੈ, ਉਹ ਵੀ ਇਸ ਚੱਲਦੇ ਪ੍ਰਕਰਨ ਵਿੱਚ ਬੜੀ ਅਹਿਮੀਅਤ ਰੱਖਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇੱਕ ਲੜੀ ਤਾਂ ਆਪ ਜੀ ਨੇ ਸੁਣ ਲਈ ਹੈ ਕਿ ਗੁਰੂ ਨਾਨਕ ਨੇ ਜੋ ਬਾਣੀ ਉਚਾਰਨ ਕਰਨੀ ਉਹਨੂੰ ਲਿਖ ਲੈਣਾ ਅਤੇ ਉਹ ਪੋਥੀ ਭਾਈ ਲਹਿਣੇ ਨੂੰ ਸੌਂਪੀ, ਅਤੇ ਫਿਰ ਗੁਰੂ ਅੰਗਦ ਦੇਵ ਮਹਾਰਾਜ ਨੇ ਗੁਰੂ ਅਮਰਦਾਸ ਜੀ ਨੂੰ ਸੌਂਪੀ। ਗੁਰੂ ਅਮਰਦਾਸ ਜੀ ਤੱਕ ਜਿਹਨੇ ਬਾਣੀ ਉਚਾਰਨ ਕੀਤੀ ਇਹ ਸਾਰਾ ਖਜ਼ਾਨਾ ਗੁਰੂ ਰਾਮਦਾਸ ਜੀ ਨੂੰ ਸੌਂਪਿਆ ਗਿਆ। ਪਰ ਇੱਥੇ ਇੱਕ ਗੁਰੂ ਦਾ ਹੁਕਮ ਸੀ, ਗੁਰੂ ਅਮਰਦਾਸ ਮਹਾਰਾਜ ਜੀ ਦਾ। ਇਹ ਕਾਰਜ ਗੁਰੂ ਅਮਰਦਾਸ ਨੇ ਆਪਣੇ ਹੁੰਦਿਆਂ ਆਰੰਭ ਕਰ ਦਿੱਤਾ। ਮਹਾਰਾਜ ਸਾਹਿਬ ਨੇ ਬਾਬੇ ਮੋਹਨ ਦੇ ਪੁੱਤਰ ਹੰਸ ਰਾਮ ਨੂੰ ਆਪਣੇ ਸਕੇ ਪੋਤਰੇ ਨੂੰ ਹੁਕਮ ਕੀਤਾ, ਬੇਟਾ ਤੂੰ ਇਹ ਬਾਣੀਆਂ ਦੀ ਇਕੱਠੀ ਇੱਕ ਪੋਥੀ ਤਿਆਰ ਕਰ। ਗੁਰੂ ਸਾਹਿਬ ਦੇ ਪੋਤਰੇ ਨੇ ਕਾਰਜ ਆਰੰਭ ਕੀਤਾ, ਨਾਲ ਹੁਕਮ ਹੋਇਆ ਇਹ ਜਿਹੜੀ ਚੌਥੇ ਜਾਮੇ ਦੇ ਵਿੱਚ ਵੀ ਬਾਣੀ ਉਚਾਰਨ ਕੀਤੀ ਜਾਏਗੀ ਉਹ ਵੀ ਤੂੰ ਦਰਜ ਕਰਨੀ ਹੈ, ਇਸੇ ਪੋਥੀ ਦੇ ਵਿੱਚ ਦਰਜ ਕਰ। ਇਹ ਬਚਨ ਮੰਨ ਕੇ ਸੰਸ ਰਾਮ ਨੇ, ਗੁਰੂ ਅਮਰਦਾਸ ਜੀ ਦੇ ਪੋਤਰੇ ਨੇ, ਇਹ ਕਾਰਜ ਜਿੱਥੇ ਗੁਰੂ ਨਾਨਕ ਸਾਹਿਬ ਜੀ ਪਹਿਲਾਂ ਪੋਥੀ ਆਪ ਲਿਖਦੇ ਰਹੇ, ਫਿਰ ਦੂਸਰੇ ਨੰਬਰ 'ਤੇ ਸੰਸ ਰਾਮ, ਇਹਦਾ ਇਤਿਹਾਸ ਦੇ ਵਿੱਚ ਬੜਾ ਵਧੀਆ ਜ਼ਿਕਰ। ਇਹ ਪੋਥੀਆਂ ਤਿਆਰ ਹੋਈਆਂ ਅਤੇ ਜਿਸ ਵੇਲੇ ਗੁਰੂ ਰਾਮਦਾਸ ਜੀ ਨੂੰ ਗੁਰਤਖ਼ਤ ਦੇ ਗੁਰੂ ਅਮਰਦਾਸ ਮਹਾਰਾਜ ਨੇ ਦੇ ਦਿੱਤੀ ਹੈ, ਆਪਣੇ ਸਰੀਰ ਦਾ ਪਰਿਤਿਆਗਨ ਕਰਨਾ ਹੈ ਅਤੇ ਉਸ ਵੇਲੇ ਸਾਰਿਆਂ ਨੂੰ ਕਿਹਾ ਕਿ ਭਾਈ ਜਿੰਨੀ ਵੀ ਗੁਰੂ ਨਾਨਕ ਦੀ ਸਿੱਖ ਸੰਗਤ ਹੈ, ਗੁਰੂ ਨਾਨਕ ਦੀ ਪਰੰਪਰਾ ਅਨੁਸਾਰ ਇਹ ਜੋਤ ਹੈ ਨਿਰੰਕਾਰ ਦੀ, ਜਦੋਂ ਦੂਸਰੀ ਦੇਹ ਵਿੱਚ ਸਮਾਪਤ ਸਥਾਪਿਤ ਕਰ ਦਿੱਤੀ ਜਾਂਦੀ ਹੈ ਤਾਂ ਉਸ ਵੇਲੇ ਪਹਿਲੇ ਗੁਰੂ ਨੂੰ ਆਪਣੇ ਉੱਤਰਾਧਿਕਾਰੀ ਨੂੰ ਨਮਸਕਾਰ ਕਰਨੀ ਪੈਂਦੀ ਆ, ਆਪ ਮੱਥਾ ਟੇਕਣਾ ਪੈਂਦਾ ਸਾਰਿਆਂ ਤੋਂ ਪਹਿਲਾਂ। ਇਸ ਕਰਕੇ ਫਿਰ ਗੁਰੂ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਭਾਈ ਲਹਿਣੇ ਨੂੰ ਨਮਸਕਾਰ ਕੀਤੀ, ਮੱਥਾ ਟੇਕਿਆ। ਮੱਥਾ ਟੇਕ ਕੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਕੁਝ ਸਮੇਂ ਤੋਂ ਬਾਅਦ ਆਪਣਾ ਸਰੀਰ ਸਮਾਪਤ, ਸਰੀਰ ਉਹਲੇ ਕਰਤਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ। ਗੁਰੂ ਸਾਹਿਬ ਦੀ ਚਲਾਈ ਮਰਿਆਦਾ ਵਿੱਚ ਜਦੋਂ ਮੱਥਾ ਟੇਕਿਆ ਜਾਂਦਾ ਸੀ ਉਦੋਂ ਫਿਰ 5 ਪੈਸੇ ਅਤੇ 1 ਨਾਰੀਅਲ ਇਹ ਵੀ ਨਾਲ ਭੇਟ ਕੀਤਾ ਜਾਂਦਾ। ਅਤੇ ਇਹ ਪਰੰਪਰਾ ਉਸੇ ਤਰ੍ਹਾਂ ਚੱਲਦੀ ਰਹੀ, ਜਿਸ ਨੂੰ ਗੁਰਤਾਗਦੀ ਦੇਣੀ ਆ ਉਹਨੂੰ 5 ਪੈਸੇ ਨਾਰੀਅਲ ਮੱਥਾ ਟੇਕਣਾ, ਗੁਰਤਾਗਦੀ ਦਾ ਤਿਲਕ ਲਓ। ਗੁਰੂ ਘਰ ਵਿੱਚ ਕੇਵਲ ਤਿਲਕ ਗੁਰਤਾਗਦੀ ਅਤੇ ਵਿਰਾਜਣ ਵਾਲੇ ਗੁਰੂ ਨੂੰ ਲੱਗਦਾ ਸੀ ਅਤੇ ਉਸ ਵੇਲੇ ਗੁਰੂ ਸਾਹਿਬ ਨੇ ਬਾਬਾ ਅਮਰਦਾਸ ਤੋਂ ਆਪਣੇ ਸੇਵਾਦਾਰ ਨੂੰ ਗੁਰੂ ਅਮਰਦਾਸ ਬਣਾ ਦਿੱਤਾ। ਸੱਤੇ ਬਲਮੰਡੇ ਨੇ ਬੜੀ ਉੱਚੀ ਬੁਲੰਦ ਆਵਾਜ਼ ਵਿੱਚ ਇਹ ਸ਼ਬਦ ਗਾਏ, ਉਚਾਰਨ ਕੀਤੇ ਕਿ ਪਿਓ ਦਾਦੇ ਜਿਵੇਹਾ ਪੋਤਰਾ ਪਰਵਾ। ਗੁਰੂ ਨਾਨਕ ਵਰਗਾ ਅਤੇ ਗੁਰੂ ਅੰਗਦ ਸਾਹਿਬ ਵਰਗਾ, ਉਹਨਾਂ ਦਾ ਗੱਦੀ ਦੇ ਹਿਸਾਬ ਸਿਰ ਪੋਤਰਾ ਗੁਰੂ ਅਮਰਦਾਸ, ਉਹਦੇ ਵਰਗਾ ਹੀ ਹੋਇਆ। ਗੁਰਤਾ ਗੱਦੀ 'ਤੇ ਵਿਰਾਜਮਾਨ ਸਨ ਜਦੋਂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ ਦਿੱਤੀ, ਉਹਦੇ ਵਚਨ ਰਾਮਦਾਸ ਸੋਢੀ ਤਿਲਕ ਦੀ ਆ, ਰਾਮਦਾਸ ਸੋਢੀ ਤਿਲਕ ਦੀ ਆ, ਗੁਰ ਸ਼ਬਦ ਸੱਚ ਨਿਸ਼ਾਨ ਦੀ, ਨਾਲ ਗੁਰ ਸ਼ਬਦ ਵੀ ਹੈ, ਇਹ ਵੀ ਧਿਆਨ ਰੱਖਣਾ, ਗੁਰ ਸ਼ਬਦ ਸੱਚ ਨਿਸ਼ਾਨ ਦੀ। ਅਤੇ ਜਿਸ ਵੇਲੇ ਸਭ ਤੋਂ ਪਹਿਲਾਂ ਪਰੰਪਰਾ ਅਨੁਸਾਰ ਗੁਰੂ ਅਮਰਦਾਸ ਜੀ ਨੇ ਨਮਸਕਾਰ ਕੀਤੀ, ਮੱਥਾ ਟੇਕਿਆ ਕਰਨਾ ਤੇ, ਅਤੇ ਫਿਰ ਸਾਰੀਆਂ ਸੰਗਤਾਂ ਨੂੰ ਕਿਹਾ ਕਿ ਹੁਣ ਤੁਸੀਂ ਵੀ ਮੱਥਾ ਟੇਕੋ, ਅੱਜ ਤੋਂ ਬਾਅਦ ਇਹ ਚੌਥੇ ਥਾਂ 'ਤੇ ਗੁਰੂ ਨਾਨਕ ਇਸ ਗੱਦੀ ਦੇ ਉੱਤੇ ਬਿਰਾਜਮਾਨ। ਮੋਹਰੀ ਪੁੱਤ ਸਨਮੁਖ ਹੋਇਆ, ਮੋਹਰੀ ਨੇ ਬਿਲਕੁਲ ਵੀ ਢਿੱਲ ਨਹੀਂ ਕੀਤੀ, ਪਿਤਾ ਦਾ ਬਚਨ ਮੰਨਦਿਆਂ ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕਦਾ, ਹਾਲਾਂਕਿ ਰਿਸ਼ਤੇਦਾਰੀ ਵਿੱਚ ਸਾਲੇ ਬਨੋਈਏ ਦੀ ਰਿਸ਼ਤੇਦਾਰੀ ਹੈ। ਗੁਰੂ ਰਾਮਦਾਸ ਮਹਾਰਾਜ ਦੇ ਘਰ ਬਾਬਾ ਮੋਹਨ ਅਤੇ ਮੋਹਰੀ ਜੀ ਦੀ ਸਕੀ ਭੈਣ ਹੈ ਬੀਬੀ ਭਾਨੀ, ਗੁਰੂ ਦਾ ਵਚਨ ਮੰਨ ਕੇ ਮੱਥਾ ਟੇਕ ਦਿੱਤਾ। ਜਦੋਂ ਮੋਹਨ ਜੀ ਨੂੰ ਕਿਹਾ ਵੀ ਤੁਸੀਂ ਮੱਥਾ ਟੇਕਿਓ, ਉਹਨਾਂ ਨੇ ਇਨਕਾਰ ਕਰ ਦਿੱਤਾ। ਉਹਨਾਂ ਨੇ ਇਨਕਾਰ ਕੀਤਾ ਕਿ ਐਸਾ ਨਹੀਂ ਹੋ ਸਕਦਾ। ਭੈਣ ਦੇ ਘਰ ਵਾਲਾ ਹੈ, ਬਰਾਬਰ ਦੀ ਰਿਸ਼ਤੇਦਾਰੀ ਹੈ, ਉਹਦੇ 'ਚ ਕਿੱਡੀ ਇਹਦੀ ਦੂਸਰੀ ਹੈ ਵੀ ਮੈਂ ਗੁਰੂ ਨਹੀਂ ਮੰਨਦਾ ਇਹਨਾਂ। ਪਿਤਾ ਦੀ ਕੀਤੀ ਗੱਲ ਨੂੰ ਸੰਗਤ ਵਿੱਚ ਉਲਟ ਦਿੱਤਾ। ਹੁਣ ਜਦੋਂ ਕੋਈ ਪਰੇ ਵਿੱਚ ਕਿਸੇ ਪਿਤਾ ਦੀ ਬਾਤ ਨੂੰ ਪੁੱਤਰ ਕੱਟ ਦੇਵੇ ਜਾਂ ਪਤੀ ਦੀ ਬਾਤ ਨੂੰ ਪਤਨੀ ਕੱਟ ਦੇਵੇ, ਉਹ ਬਹੁਤ ਵੱਡੀ ਅਪਮਾਨ ਦੀ ਬਾਤ ਹੋਇਆ ਕਰੇ। ਪੁੱਤਰ ਦੇ ਕੋਲ ਪਿਤਾ ਦਾ ਨਿਰਾਦਰ ਕਰਨ ਦਾ ਅਧਿਕਾਰ ਕਿਸੇ ਨੇ ਵੀ ਨਹੀਂ ਦਿੱਤਾ ਅੱਜ ਤੱਕ। ਪਤਨੀ ਦੇ ਕੋਲ ਪਤੀ ਦਾ ਨਿਰਾਦਰ ਕਰਨ ਦਾ ਅਧਿਕਾਰ ਕਿਸੇ ਨੇ ਨਹੀਂ ਦਿੱਤਾ ਕਿਸੇ ਗ੍ਰੰਥੀ ਦੇ। ਹਾਂ, ਗੁਰੂ ਗ੍ਰੰਥ ਸਾਹਿਬ ਜੇ ਤਾਂ ਹੋਏਗਾ, ਸੀਲ ਸੰਜਮ ਪ੍ਰੈ ਆਗਿਆ ਮਾਨੈ ਤਿਸ ਨਾਰੀ ਕੋ ਦੁੱਖ ਨਾ ਜਮਾਨੈ, ਕਹੋ ਨਾਨਕ ਜਿਨ ਪਿਰੋ ਪਰਮੇਸ਼ੁਰ ਕਰ ਜਾਣਿਆ ਧਨ ਸਤੀ ਦਰਗਹਿ ਪ੍ਰਵਾਨ। ਗੁਰੂ ਨਾਨਕ ਕਹਿੰਦੇ ਮੈਂ ਉਹਨੂੰ ਦਰਗਾਹ ਦੇ ਵਿੱਚ ਸਤੀ ਪ੍ਰਵਾਨ ਕਰ ਦੂੰ। ਹੁਣ ਪਰੇ ਵਿੱਚ ਜਵਾਬ ਦੇ ਦਿੱਤਾ। ਗੁਰੂ ਅਮਰਦਾਸ ਕਹਿਣ ਲੱਗੇ ਇਹ ਪਿਤਾ ਦਾ ਨਿਰਾਦਰ ਨਹੀਂ, ਇਹ ਗੁਰਤਾ ਗੱਦੀ ਦਾ ਨਿਰਾਦਰ ਕਰ ਦਿੱਤਾ, ਇਸ ਲਈ ਇਸ ਦਾ ਫਲ ਤੈਨੂੰ ਭੋਗਣਾ ਪਏਗਾ। ਤੂੰ ਭਰੀ ਸੰਗਤ ਵਿੱਚ ਗੁਰੂ ਨਾਨਕ ਦੀ ਗੱਦੀ ਦਾ ਅਪਮਾਨ ਕੀਤਾ, ਈਰਖਾ ਦੇ ਵਿੱਚ ਸੜਿਆ। ਅੱਜ ਤੋਂ ਬਾਅਦ ਤੂੰ ਹਰ ਵੇਲੇ ਹੀ ਈਰਖਾ ਦੀ ਅੱਗ ਵਿੱਚ ਸੜਦਾ ਹੀ ਰਹੇਗਾ, ਸ਼ਾਂਤੀ ਨਹੀਂ ਆਏਗੀ ਤੈਨੂੰ। ਇਹ ਵਚਨ ਹੋਣ ਦੀ ਦੇਰ ਸੀ, ਉਸੇ ਵੇਲੇ ਅੱਗ ਜਿਸ ਤਰ੍ਹਾਂ ਅੰਦਰ ਤੋਂ ਬੇਚੈਨੀ ਜਿਹੜੀ ਹੈ, ਇਹਦੇ ਵਰਗਾ ਰੋਗ ਕੋਈ ਨਹੀਂ ਗੁਰੂ ਪਿਆਰ। ਰਾਤ ਦਿਨ ਬੇਚੈਨੀ ਬਾਬਾ ਮੋਹਨ ਜੀ ਨੂੰ ਲੱਗ ਗਈ, ਪਸ਼ਚਾਤਾਪ ਹੋਇਆ, ਇਹ ਮੇਰੀ ਦਵੈਸ ਸੀ ਗੁਰੂ ਰਾਮਦਾਸ ਨਾਲ, ਇਹ ਨਿਰਾਦਰ ਪਿਤਾ ਜੀ ਦਾ ਹੋ ਗਿਆ। ਪਿਤਾ ਜੀ ਦਾ ਤਾਂ ਇਹਦੇ ਵਿੱਚ ਚਲੋ ਮਨ ਦੇ ਵਿੱਚ ਇਹ ਸੀ ਵੀ ਗੱਦੀ ਮੈਨੂੰ ਕਿਉਂ ਨਹੀਂ ਦਿੱਤੀ, ਐਸਾ ਤਾਂ ਪਿਤਾ ਤੇ ਰੋਸ ਸੀ। ਪਰ ਗੁਰੂ ਸਾਹਿਬ ਕਹਿੰਦੇ ਵੀ ਇਹ ਕੋਈ ਦਾਦੇ ਲਾਹੀ ਨਹੀਂ ਹੈ, ਇਹ ਹੈ ਅਧਿਕਾਰੀ ਦੀ ਵਸਤੂ। ਪੁੱਤਰ ਅਧਿਕਾਰੀ ਹੋਵੇ ਲੈ ਸਕਦਾ, ਨਹੀਂ ਸੇਵਕ ਅਧਿਕਾਰੀ ਹੈ ਤੋਂ ਨਹੀਂ। ਪਸ਼ਚਾਤਾਪ ਕਰਕੇ ਜਦੋਂ ਸੋਝੀ ਆਈ, ਜਦੋਂ ਗੁਰੂ ਅਮਰਦਾਸ ਜੀ ਨੇ ਕਹਿਤਾ ਭਾਈ ਹੁਣ ਸਾਡਾ ਜਾਣ ਦਾ ਵਕਤ ਹੋ ਗਿਆ, ਜਾਣ ਲੱਗੇ ਸੰਗਤਾਂ ਬੜੀਆਂ ਬੇਵਲ, ਅੱਖਾਂ ਤੋਂ ਨੀਰ ਭਰ ਭਰ ਕੇ ਡੁੱਲਦਾ। ਫਿਰ ਬਾਬਾ ਮੋਹਨ ਜੀ ਆ ਕੇ ਹੱਥ ਜੋੜ ਕੇ ਕਹਿਣ ਲੱਗੇ, ਪਿਤਾ ਮਹਾਰਾਜ ਬਹੁਤ ਵੱਡੀ ਭੁੱਲ ਹੋ ਗਈ, ਮੈਂ ਮੱਥਾ ਨਹੀਂ ਟੇਕਿਆ ਤੁਹਾਡੇ ਕਹਿਣ ਤੋਂ, ਅਤੇ ਹੁਣ ਮੈਂ ਪਸ਼ਚਾਤਾਪ ਕਰਦਾ ਅਤੇ ਮੈਂ ਮੱਥਾ ਟੇਕਣ ਨੂੰ ਤਿਆਰ ਹਾਂ। ਕਹਿੰਦੇ ਬੇਟਾ ਹੁਣ ਵਕਤ ਲੰਘ ਗਿਆ, ਵਕਤ ਹੱਥ ਨਹੀਂ ਰਿਹਾ, ਇਹ ਤਾਂ ਹੁਣ ਜੋ ਤੀਰ ਚੱਲ ਗਏ ਇਹ ਮੁੜ ਕੇ ਕਮਾਨ ਵਿੱਚ ਨਹੀਂ ਆਉਣ ਵਾਲੇ, ਮੇਰੇ ਹੁਣ ਬਸ ਦੀ ਬਾਤ ਨਹੀਂ ਕਿ ਮੈਂ ਉਸ ਬਚਨ ਨੂੰ ਵਾਪਸ ਮੋੜ ਲਵਾਂ, ਹੁਣ ਤੂੰ ਤਪਦਾ ਹੀ ਰਹੇਗਾ। ਦੂਸਰੀ ਵਾਰ ਫਿਰ ਕਹਿ ਦਿੱਤਾ। ਫਿਰ ਉਸਨੇ ਹੱਥ ਜੋੜ ਕੇ ਕਿਹਾ, ਪਿਤਾ ਗੁਰੂ ਨਾਨਕ ਦੀ ਗੱਦੀ ਦੀ ਜਿੱਥੇ ਨਿਰਾਦਰ ਕਰਨ ਦੀ ਸਜ਼ਾ ਮੈਨੂੰ ਮਿਲੀ ਹੈ, ਉੱਥੇ ਸ਼ਰਨਾਗਤ ਆਉਣ ਦਾ ਫਲ ਵੀ ਮੈਨੂੰ ਮਿਲਣਾ ਚਾਹੀਦਾ। ਕਿਆ ਗੁਰੂ ਨਾਨਕ ਦੀ ਗੱਦੀ ਦੀ ਇਹ ਮਰਿਆਦਾ ਨਹੀਂ ਜੋ ਸਰਨ ਆਵੇ ਤਿਸ ਕੰਠ ਲਾਵੇ? ਕਰ ਅਪਰਾਧ ਸਰਨ ਹਮ ਆਏ, ਭਾਵੇਂ ਅਪਰਾਧ ਕੀਤਾ ਪਰ ਸ਼ਰਨ ਤਾਂ ਆ ਗਏ। ਸਰਨ ਪਰੇ ਕੀ ਰਾਖ ਦਇਆਲਾ, ਨਾਨਕ ਤੁਮਰੇ ਬਾਲ ਗੋਪਾਲਾ। ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਾ ਰਾਗ ਸਤੇ, ਰਾਮਈਆ ਹੋ ਮੁਬਾਰਕ ਤੇਰਾ, ਕਾਹੇ ਨਾ ਖੰਡੋ ਸਭ ਗੁੰਦੇ। ਗੁਰੂ ਸਾਹਿਬ ਕਹਿਣ ਲੱਗੇ, ਬੇਟਾ ਤੂੰ ਹੁਣ ਪਸ਼ਚਾਤਾਪ ਕਰਕੇ ਸ਼ਰਨ ਆਇਆ, ਇਹ ਤੁਰਾਂ ਤੋਂ ਮਰਿਆਦਾ ਹੈ। ਜਦੋਂ ਕੋਈ ਗੁਨਾਹ ਕਰਕੇ ਸ਼ਰਨ ਵਿੱਚ ਆ ਗਿਆ, ਉਹਨੂੰ ਸ਼ਰਨ ਆਏ ਦੀ ਇਸ ਕਰਮ ਦਾ ਫਲ ਵੀ ਮਿਲਿਆ। ਜਿੱਥੇ ਤੈਨੂੰ ਉਸ ਖੋਟੇ ਕਰਮ ਦਾ ਫਲ ਮਿਲੇਗਾ, ਇਹਦਾ ਵੀ ਮਿਲੇਗਾ। ਇਹਦਾ ਫਲ ਸਰੂਪ ਇਹ ਹੈ, ਹੁਣ ਤਾਂ ਤੂੰ ਮੇਰੇ ਆਖੇ ਲੱਗ ਕੇ ਇਹਨਾਂ ਦੇ ਪੈਰੀਂ ਨਹੀਂ ਪਿਆ ਸੀ, ਹੁਣ ਜਿਹੜਾ ਪੈਰੀਂ ਪੈਣ ਨੂੰ ਤਿਆਰ ਹੋ ਗਿਆ, ਇਹ ਤਾਂ ਵਕਤ ਗਿਆ ਲੰਘ, ਹੁਣ ਇੱਕ ਵਕਤ ਜ਼ਿੰਦਗੀ 'ਚ ਫੇਰ ਆਏਗਾ ਤੇਰੇ ਕੋਲ। ਕਿਵੇਂ? ਕਹਿੰਦੇ ਤੇਰੇ ਪੁੱਤਰ ਸੰਸ ਰਾਮ ਨੂੰ ਮੈਂ ਲਿਖਣ ਦੇ ਅਧਿਕਾਰ ਦੇ ਦਿੱਤੇ ਨੇ ਕਿ ਗੁਰਬਾਣੀ ਦਾ ਸੰਗ੍ਰਹਿ ਕਰੇਗਾ। ਜਿਹੜੀਆਂ ਪੋਥੀਆਂ ਲਿਖੀਆਂ ਪਿੱਛੇ, ਉਹਨਾਂ ਦਾ ਇੱਕ ਥਾਂ 'ਤੇ ਪੋਥੀ ਰੂਪ ਦੇ ਅੰਦਰ ਜਾਂ ਦੋ ਪੋਥੀਆਂ ਦੇ ਅੰਦਰ ਤੇਰਾ ਪੁੱਤਰ ਇਹ ਕਾਰਜ ਜਿਹਨੇ ਸ਼ੁਰੂ ਕਰ ਲਿਆ। ਔਰ ਹਾਂ, ਇੱਕ ਗੱਲ ਮੈਂ ਕਹਿੰਦਾ ਕਿ ਚੌਥੇ ਜਾਮੇ 'ਚ ਉਚਾਰਨ ਕੀਤੀ ਹੋਈ ਬਾਣੀ ਵੀ ਇਹ ਸੰਸ ਰਾਮ ਨੂੰ ਹੀ ਅਧਿਕਾਰ ਹੋਏਗਾ ਲਿਖਣ ਦਾ, ਅਤੇ ਉਹ ਪੋਥੀਆਂ ਤੁਹਾਡੇ ਕੋਲ ਰਹਿਣਗੀਆਂ। ਤੇਰਾ ਪੁੱਤਰ ਲਿਖਣ ਤੋਂ ਬਾਅਦ ਇਹ ਬਾਣੀ ਦਾ ਖਜ਼ਾਨਾ ਤੈਨੂੰ ਸੌਂਪੇਗਾ। ਮੈਂ ਤੈਨੂੰ ਬਾਣੀ ਦੇ ਖਜ਼ਾਨੇ ਦੇ ਸੰਭਾਲਣ ਦਾ ਅਧਿਕਾਰ ਦੇਣਾ। ਹਾਲਾਂਕਿ ਗੁਰਤਾ ਗੱਦੀ ਵਾਲੇ ਗੁਰੂ ਦੇ ਕੋਲ ਹੁੰਦਾ ਇਹ, ਪਰ ਤੇਰਾ ਭਲਾ ਹੁਣ ਇਸ ਗੱਲ 'ਚ ਹੋਏਗਾ। ਹੁਣ ਤਾਂ ਬੇਟਾ ਤੂੰ ਮੇਰੇ ਆਖੇ ਲੱਗ ਕੇ ਇਹਨਾਂ ਦੇ ਪੈਰੀਂ ਨਹੀਂ ਪਿਆ, ਹਾਲਾਂਕਿ ਭਣੋਈਏ ਦੇ ਗੋਡੀ ਹੱਥ ਲਾਉਣੇ ਇਹ ਵੀ ਕੋਈ ਮਰਿਆਦਾ ਤੋਂ ਉਲਟ ਨਹੀਂ ਸੀ, ਸਤਿਕਾਰ ਹੈ। ਪੜਾਉਣੇ ਦਾ ਸਤਿਕਾਰ ਆਮ ਘਰਾਂ ਵਿੱਚ ਹੁੰਦਾ, ਧੀ ਦਾ ਸਤਿਕਾਰ ਹੁੰਦਾ, ਪਰ ਤੂੰ ਸਮਾਜ ਦਾ ਜਾਂ ਧਰਮ ਦਾ ਕੋਈ ਪੱਖ ਬਣਾ ਰੱਖਿਆ। ਹੁਣ ਤਾਂ ਇਹਨਾਂ ਦੇ ਪੈਰੀਂ ਨਹੀਂ ਡਿੱਗਿਆ, ਅਤੇ ਹੁਣ ਇਹਨਾਂ ਦੇ ਪੁੱਤਰ ਦੇ ਪੈਰੀਂ ਡਿੱਗਣਾ ਪਏਗਾ। ਤੈਨੂੰ ਬਖਸ਼ਿਆ ਜਾਏਗਾ, ਲੇਕਿਨ ਇਹਨਾਂ ਦੇ ਪੁੱਤਰ ਨੂੰ ਮੈਂ ਇੱਕ ਦਰਗਾਹੀ ਹੁਕਮ, ਜੋ ਮੈਨੂੰ ਹੁਕਮ ਹੋਇਆ, ਉਹ ਮੈਂ ਕਹਿ ਦਿੱਤਾ ਸੀ। ਉਹ ਇਸ ਤਰ੍ਹਾਂ ਦੀ ਘਟਨਾ ਸੀ ਵੀ ਗੁਰੂ ਅਰਜਨ ਦੇਵ ਜੀ ਛੋਟੇ ਸਨ, ਅਤੇ ਉਹ ਰਿੜਦੇ ਆਪਣੇ ਨਾਨੇ ਗੁਰੂ ਦੀ ਗੱਦੀ ਦੇ ਉੱਤੇ ਚੜ੍ਹਨ ਵਾਸਤੇ ਹਰਕਤ ਕੀਤੀ, ਬੱਚੇ ਦਾ ਜਿਵੇਂ ਸੁਭਾਅ ਹੁੰਦਾ। ਉਸ ਵੇਲੇ ਗੁਰੂ ਅਮਰਦਾਸ ਮਹਾਰਾਜ ਦੀ ਸਮਾਧੀ ਖਿਲਾ ਦਿੱਤੀ ਸੀ, ਅਤੇ ਮੰਜੀ ਫੜ ਕੇ ਹਿਲਾਈ ਅਤੇ ਸਮਾਧੀ ਸਨ। ਕਹਿੰਦੇ ਕਿਹੜਾ ਪ੍ਰਗਟਿਆ ਪੁਰਖ ਅਵਤਾਰੀ, ਇਹ ਐਡਾ ਵੱਡਾ ਕੌਣ ਅਵਤਾਰ ਪੈਦਾ ਹੋ ਗਿਆ ਜਿਸਨੇ ਮੰਜੀ ਹਿਲਾਈ ਸਾਰੀ, ਮੇਰੀ ਆ ਬੈਠਣ ਵਾਲੀ ਜਗ੍ਹਾ ਹਿਲਾ ਦਿੱਤੀ। ਬੀਬੀ ਪਾਣੀ ਦੌੜ ਕੇ ਆਈ, ਪਿਤਾ ਜੀ ਗਲਤੀ ਹੋ ਗਈ, ਮੈਂ ਪੁੱਤਰ ਨੂੰ ਸਵਾਲ ਨਹੀਂ ਸਕੀ, ਤੁਹਾਡੀ ਸਮਾਧੀ 'ਚ ਵਿਘਨ ਪੈ ਗਿਆ। ਕਹਿੰਦੇ ਨਹੀਂ ਨਹੀਂ ਬੇਟਾ, ਕੋਈ ਬਾਤ ਨਹੀਂ, ਦੋਤਰੇ ਬੜੇ ਪਿਆਰੇ ਹੁੰਦੇ ਆ, ਇਸ ਕਰਕੇ ਉਹਨਾਂ ਨੇ ਗੁਰੂ ਸਾਹਿਬ ਨੂੰ ਜਦੋਂ ਉਹ ਪੜ੍ਹਗੇ ਅਤੇ ਚੜ੍ਹਨਾ ਚਾਹੁੰਦੇ ਸੀ ਗੱਦੀ 'ਤੇ, ਇੱਕ ਤਾਂ ਉਸੇ ਵੇਲੇ ਵਰ ਦਿੱਤਾ। ਕਹਿੰਦੇ ਇੰਨਾ ਕਾਲਾ ਨਾ ਪੈ, ਮੈਂ ਤੇਰੇ ਬਾਪ ਦਾ ਕਰਜ਼ਾ ਦੇਣਾ, ਉਹਨੇ ਮੇਰੀ ਬੜੀ ਸੇਵਾ ਕੀਤੀ ਹੈ, ਅਤੇ ਤੂੰ ਗੱਦੀ ਆਪਣੇ ਪਿਤਾ ਤੋਂ ਲਈ, ਮੇਰੇ ਕੋਲੋਂ ਨਹੀਂ, ਤੂੰ ਹੁਣੇ ਗੱਦੀ ਦੇ ਉੱਤੇ ਬੈਠਣਾ ਚਾਹੁੰਦਾ। ਬੀਬੀ ਭਾਨੀ ਪ੍ਰਸੰਨ ਹੋ ਗਏ, ਦੂਰੀ ਖੁਸ਼ੀ ਬੀਬੀ ਭਾਨੀ ਨੂੰ ਮਿਲੀ ਕਿ ਇੱਕ ਤਾਂ ਮੇਰਾ ਪਤੀ ਗੁਰਤਾ ਗੱਦੀ ਦਾ ਮਾਲਕ ਹੋਏਗਾ, ਦੂਸਰਾ ਮੇਰਾ ਪੁੱਤਰ ਵੀ ਗੁਰਤਾ ਗੱਦੀ ਦਾ ਮਾਲਕ ਹੋਏ। ਦੂਰੀ ਖੁਸ਼ੀ ਦਾ ਆਨੰਦ ਮਾਣਿਆ, ਅਤੇ ਫਿਰ ਚੁੱਕਣ ਲੱਗੇ। ਸਰੀਰ ਭਾਰੀ ਸੀ ਗੁਰੂ ਅਰਜਨ ਦੇਵ ਜੀ ਦਾ, ਅਤੇ ਉਸ ਵੇਲੇ ਕਹਿੰਦੇ ਬੀਬਾ ਭਾਰੀ ਗੁਰੂ ਹੋਏਗਾ, ਫਿਰ ਗੁਰੂ ਸ਼ਬਦ ਵਰਤਿਆ, ਅਤੇ ਫਿਰ ਗੋਦ ਵਿੱਚ ਲੈ ਕੇ ਕਹਿੰਦੇ ਨੇ ਜੋ ਰਿਸ਼ਤਾ ਸੀ ਨਾਨੇ ਦੋਤਰੇ ਦਾ, ਕਹਿੰਦੇ ਦੋਹੇ ਥਾ ਬਾਣੀ ਕਾ ਬੋਹੇ ਥਾ, ਤੂੰ ਬਾਣੀ ਦਾ ਜਹਾਜ਼। ਮਹਾਰਾਜ ਕਹਿਣ ਲੱਗੇ ਰੱਬੀ ਹੁਕਮ ਹੈ, ਪੰਜਵੇਂ ਜਾਮੇ ਵਿੱਚ ਪੂਰੇ ਸੰਸਾਰ ਦੇ ਧਾਰਮਿਕ ਗ੍ਰੰਥਾਂ 'ਚੋਂ ਇੱਕ ਵੱਖਰੀ ਕਿਸਮ ਦਾ, ਜਿਸ ਤਰ੍ਹਾਂ ਦਾ ਨਿਰਮਲ ਪੰਥ ਹੈ ਉਸ ਤਰ੍ਹਾਂ ਦਾ ਇੱਕ ਪੰਥ ਦੇ ਨਾਲ ਇੱਕ ਗ੍ਰੰਥ ਵੀ ਐਸਾ ਹੋਏਗਾ, ਜਿਵੇਂ ਗੁਰੂ ਨਾਨਕ ਦੇ ਨਿਰਮਲ ਪੰਥ ਦਾ ਮੁਕਾਬਲਾ ਕੋਈ ਨਹੀਂ, ਅਤੇ ਇਸ ਗ੍ਰੰਥ ਦਾ ਮੁਕਾਬਲਾ ਵੀ ਕੋਈ ਨਹੀਂ। ਉਹਦੀ ਡਿਊਟੀ ਹੈ ਪੰਜਵੇਂ ਜਾਮੇ ਦੀ, ਇਸ ਕਰਕੇ ਵੀ ਅਜੇ ਸਮਾਂ ਮੋਹਣ ਦੂਰ ਹੈ ਪੁੱਤਰ, ਤੂੰ ਹੁਣ, ਤੈਨੂੰ ਭਵਿੱਖ ਦੱਸ ਦਿੱਤਾ, ਇਹ ਪੋਥੀਆਂ ਲੈਣ ਵਾਸਤੇ ਪੰਜਵੇਂ ਜਾਮੇ ਚ ਗੁਰੂ ਨੂੰ ਤੇਰੇ ਦਰ ਤੇ ਆਉਣਾ ਪਏਗਾ, ਕਿਉਂਕਿ ਪੋਥੀਆਂ ਤੇਰੇ ਕੋਲ। ਤੂੰ ਪੋਥੀਆਂ ਬਾਅਦ ਵਿੱਚ ਜਾਈ, ਪਹਿਲਾਂ ਉਹਨਾਂ ਦੇ ਪੈਰ ਫੜ ਕੇ ਭੁੱਲ ਬਖਸ਼ਾ ਲਈ, ਤੈਨੂੰ ਉਸੇ ਵੇਲੇ ਸ਼ਾਂਤੀ ਆ ਜਾਊਗੀ। ਸਮਾਂ ਨਿਸ਼ਚਿਤ ਕਰ। ਮੋਹਨ ਜੀ ਕਹਿਣ ਲੱਗੇ ਵੀ ਜਦੋਂ ਮੈਂ ਸਮਾਧੀ ਤੋਂ ਬਾਹਰ ਆਉਂਦਾ ਹਾਂ, ਮੈਂ ਉਸ ਵੇਲੇ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ, ਮੈਂ ਮਚਦਾ ਉਸ ਵੇਲੇ। ਇਸ ਕਰਕੇ ਦਸਮ ਦੁਆਰ ਸਮਾਧੀ ਲਾ ਕੇ ਬਹੁਤਾ ਜ਼ਿਆਦਾ ਬੈਠਾ ਰਹਿੰਦੇ ਸੀ। ਇਹ ਬਚਨ ਸੀ ਹੋਇਆ ਪੰਜਵੇਂ ਜਾਮੇ ਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕਰਨਾ, ਇਹਦਾ ਦਰਗਾਹੀ ਬਚਨ ਸੀ। ਇਸ ਕਰਕੇ ਵੀ ਇੱਕ ਤਾਂ ਇਹ ਲੜੀ ਹੈ ਵੀ ਬਾਬਾ ਸੰਸ ਰਾਮ ਦੇ ਕੋਲ ਜਿਹੜੀਆਂ ਪੋਥੀਆਂ ਸੀ ਉਹ ਗੋਇੰਦਵਾਲ ਵਾਲੀਆਂ ਪੋਥੀਆਂ ਵੱਜਦੀਆਂ। ਗਿਆਨੀ ਗਿਆਨ ਸਿੰਘ ਨੇ ਉਹ ਪੋਥੀਆਂ ਪੜ੍ਹ ਕੇ ਵੀ ਵੇਖੀਆਂ ਸਨ। ਉਹਨਾਂ ਨੇ ਨੋਟ ਦਿੱਤਾ ਕਿ ਮੈਂ ਪੋਥੀਆਂ ਪੜ੍ਹੀਆਂ, ਇਹ ਨਹੀਂ ਵੀ ਇਹ ਢਿੱਲ ਨਹੀਂ ਛੱਡੀ, ਸਾਰੀ ਦੇਖੀਆਂ ਉਹਨਾਂ ਨੇ, ਗੱਲਾਂ ਤਵਾਰੇ ਕੀਤੀਆਂ ਲਿਖੀ। ਅਤੇ ਇੱਕ ਤਾਂ ਬਾਣੀ ਦਾ ਖਜ਼ਾਨਾ ਇਕੱਠਾ ਹੋ ਕੇ ਗੁਰੂ ਰਾਮਦਾਸ ਮਹਾਰਾਜ ਦੇ ਵੇਲੇ ਤੱਕ ਦੀ ਬਾਣੀ ਗੋਇੰਦਵਾਲ ਦੀਆਂ ਪੋਥੀਆਂ ਤਿਆਰ ਹੋਈਆਂ। ਇਹ ਪੋਥੀਆਂ ਲੈਣ ਗੁਰੂ ਅਰਜਨ ਦੇਵ ਜੀ ਨੇ ਆਉਣਾ। ਇੱਕ ਤਾਂ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਅਤੇ ਬਾਣੀ ਦੇ ਸੰਗ੍ਰਹਿ ਕਰਨ ਦਾ ਇਤਿਹਾਸਿਕ ਤੱਥ ਸਾਹਮਣੇ ਹੈ। ਦੂਸਰੀ ਲੜੀ ਜਿਹੜੀ ਪੰਜਾਬੀ ਯੂਨੀਵਰਸਿਟੀ ਗਿਆਨੀ ਲਾਲ ਸਿੰਘ ਜੀ ਦੇ ਵੇਲੇ ਉਸ ਗ੍ਰੰਥ ਨੂੰ ਮਿਲਵਾਂ ਰੂਪ ਦਿੱਤਾ ਗਿਆ, ਜਿਹਦੇ ਪੰਥ ਪ੍ਰਕਾਸ਼ ਤਵਾਰੀਖ ਜਿਹੜੀ ਵਾਰਤਕ ਸੀ ਗਿਆਨੀ ਗਿਆਨ ਸਿੰਘ ਜੀ ਦੀ, ਔਰ ਗੁਰਪ੍ਰਤਾਪ ਸੂਰਜ ਗ੍ਰੰਥ ਦਾ ਸੰਖੇਪ ਰੂਪ ਵਾਰਤਕ ਇੱਕ ਗ੍ਰੰਥ ਤਿਆਰ ਕੀਤਾ। ਯੂਨੀਵਰਸਿਟੀ ਦੇ ਬੜੇ ਮਿਹਨਤੀ ਜਿਹੜੇ ਉੱਥੇ ਬੜੇ ਬੜੇ ਡਾਕਟਰ ਬੈਠੇ, ਬੜੀਆਂ ਮਿਹਨਤਾਂ ਕਰਦੇ ਨੇ, ਡਾਕਟਰ ਗੁਰਚਰਨ ਸਿੰਘ ਜੀ ਨੇ 16 ਸਾਲ ਲਾ ਦਿੱਤੇ ਇੱਕ ਗ੍ਰੰਥ ਲਿਖਣ। ਯੂਨੀਵਰਸਿਟੀ ਦੇ ਸਰਦਾਰ ਸਾਹਿਬ ਦੇ ਹੁਣ ਥੋੜ੍ਹੇ ਜਿਹੇ ਗੋਡੇ ਨਹੀਂ ਕੰਮ ਕਰਦੇ, ਅਤੇ ਉਹਨਾਂ ਨੇ ਇੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਸ਼ ਵੱਖਰੀ ਕਿਸਮ ਦਾ ਲਿਖਿਆ, ਜਿਹੜੇ ਵਿਦਵਾਨਾਂ ਨੇ ਹੁਣ ਤੱਕ ਲਿਖੇ ਨੇ। ਗਿਆਨੀ ਹਜ਼ਾਰਾ ਸਿੰਘ ਨੇ ਕੋਸ਼ ਲਿਖਿਆ ਸੀ, ਗਿਆਨੀ ਚੰਦਾ ਸਿੰਘ ਨੇ ਪਰਾ ਲਿਖੇ ਸੀ, ਪੰਡਿਤ ਤਾਰਾ ਸਿੰਘ ਨਰੋਤਮ ਨੇ ਸਭ ਤੋਂ ਪਹਿਲਾਂ ਪਹਿਲ ਕੀਤੀ ਪਰਾ ਲਿਖੇ। ਪਰ ਮੈਂ ਸਰਦਾਰ ਸਾਹਿਬ ਨੇ ਮੈਨੂੰ ਦਿੱਤੀਆਂ ਸੀ ਇਹ ਪੋਥੀਆਂ, ਬਲਿਹਾਰ ਜਾਈਏ ਉਹਨਾਂ ਦੀ ਮਿਹਨਤ ਤੋਂ, ਇਹ ਸੰਤ ਬਲਜਿੰਦਰ ਸਿੰਘ ਦੇ ਸਕੂਲ ਦੇ ਅਧਿਆਪਕ ਵੀ ਸਨ। ਸੰਤ ਬਲਜਿੰਦਰ ਸਿੰਘ ਐੱਮ ਏ ਦੇ 'ਚ ਪੜ੍ਹਦੇ ਰਹੇ ਨੇ ਇਹਨਾਂ ਦੇ ਕੋਲ, ਰੜ ਸਾਹਿਬ ਜਿਹੜੇ ਮੁਖੀ ਸੀ। ਅਤੇ ਉਹਨਾਂ ਨੇ ਜਿੰਨੇ ਗੁਰੂ ਗ੍ਰੰਥ ਸਾਹਿਬ ਦੇ 'ਚ ਫਾਰਸੀ ਦੇ ਸ਼ਬਦ ਨੇ, ਹਿੰਦੀ ਦੇ ਸ਼ਬਦ ਨੇ, ਅਰਬੀ ਦੇ ਸ਼ਬਦ ਨੇ, ਸੰਸਕ੍ਰਿਤ ਦੇ ਸ਼ਬਦ ਨੇ, ਉਹਨਾਂ 'ਤੇ ਮਿਹਨਤ ਕੀਤੀ ਹੈ। 16 ਸਾਲ ਲਾ ਦਿੱਤੇ, ਬੜੀ ਮਿਹਨਤ ਕੀਤੀ ਹੈ ਬੜੇ ਗ੍ਰੰਥਾਂ ਦੀ ਸਹਾਇਤਾ ਲਈ, ਆਪ ਦੱਸ ਰਹੇ। ਸੋ ਇਉਂ ਸਾਧ ਸਿੰਘ ਜੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਅੱਜ ਵੀ ਡਾਕਟਰ ਸਰਵਜਿੰਦਰ ਸਿੰਘ ਜੀ, ਉਹ ਗੁਰੂ ਗ੍ਰੰਥ ਸਾਹਿਬ ਖੋਜ ਵਿਭਾਗ ਦੇ ਇਸ ਵੇਲੇ ਹੈੱਡ ਹਨ, ਮਿਲਦੇ ਹੁੰਦੇ ਆ ਸਟੇਜਾਂ ਦੇ ਬਹੁਤ ਵਾਰ ਇਕੱਠੇ ਹੁੰਦੇ ਆ, ਖਾਸ ਕਰਕੇ ਸੰਤ ਬਾਬਾ ਲਖਵੀਰ ਸਿੰਘ ਜੀ, ਜੋ ਇਸ ਵੇਲੇ ਬੜੀ ਮਹਾਨ ਕਿਰਪਾ ਹੈ, ਉਹ ਉੱਥੇ ਬਲੌਂਗੀ ਦੇ ਵਿੱਚ ਬੜਾ ਭਾਰੀ ਜੋੜ ਮੇਲ ਹੈ, ਅਤੇ ਦਾਸ ਨੂੰ ਵੀ ਬਲਕਿ ਮਹਿਸੂਸ ਹੁੰਦਾ ਵੀ ਮੈਂ ਜਲਦੀ ਇਸ ਕਰਕੇ ਜਾਣਾ ਚਾਹੁੰਦਾ ਕਿਉਂਕਿ ਉਹਦੇ 'ਚ ਜ਼ਿੰਮੇਵਾਰੀ, ਦਾਸ ਨੂੰ ਵੀ ਉਨੀਆਂ ਹੀ ਜ਼ਿੰਮੇਵਾਰੀਆਂ ਨੇ ਸਾਂਝੇ ਇਸ ਕਿਸਮ ਦੀ। ਮੈਂ ਉੱਥੇ ਫਿਰ ਇਹ ਸਾਰੇ ਯੂਨੀਵਰਸਿਟੀਆਂ ਦੇ ਡਾਕਟਰ ਆਉਂਦੇ, ਇੱਕ ਇੱਕ ਵਿਸ਼ੇ 'ਤੇ ਗੋਸ਼ਟੀਆਂ ਹੁੰਦੀਆਂ, ਜਿਵੇਂ ਪਿਛਲੇ ਸਾਲ ਧਰਮ ਦੇ ਵਿਸ਼ੇ 'ਤੇ ਹੋਈ, ਧਰਮ ਦੀ ਡੈਫੀਨੇਸ਼ਨ ਕੀ ਹੈ ਉਹਦੇ 'ਤੇ ਵਿਸਥਾਰ ਨਾਲ। ਅਤੇ ਉਹ ਡਾਇਰੈਕਟਰ ਲਾਲ ਸਿੰਘ ਜੀ ਨੇ ਬੜਾ ਸੋਹਣਾ ਕੰਮ ਕਰਾਇਆ, ਡਾਇਰੈਕਟਰ ਸੀ ਉਸ ਵੇਲੇ ਜੀ, ਅਤੇ ਉਹਨਾਂ ਨੇ ਉਹਦਾ ਨਾਂ ਰੱਖਿਆ ਗੁਰੂ ਖਾਲਸਾ ਤਵਾਰੀਖ, ਤਵਾਰੀਖ ਗੁਰੂ ਖਾਲਸਾ, ਇਸ ਤਰ੍ਹਾਂ ਦੇ ਨਾਂ ਲਿਖੇ ਗਏ। ਉਹਦੇ 'ਚ ਫੁੱਟ ਨੋਟ ਦੇ ਵਿੱਚ ਇਹ ਗੱਲ ਲਿਖੀ ਹੋਈ ਹੈ, ਲਿਖਾਰੀ ਕਹਿੰਦਾ ਹੈ ਕਿ ਮੈਂ ਆਪ ਇਹ ਸਰੂਪ ਵੇਖਿਆ, ਕਿਹੜਾ, ਗੋਇੰਦਵਾਲ ਦੀਆਂ ਪੋਥੀਆਂ ਤੋਂ ਇਲਾਵਾ ਇੱਕ ਹੋਰ ਪੰਜਾਬੀ ਯੂਨੀਵਰਸਿਟੀ ਦੀ ਉਸ ਪੁਸਤਕ ਦੇ ਮੁਤਾਬਕ, ਉਹ ਕਹਿੰਦੇ ਕਿ ਇੱਕ ਬਖਤਾ ਅਰੋੜਾ ਗੁਰੂ ਕਾ ਸਿੱਖ ਹੋਇਆ, ਉਹਦੇ 'ਚ ਲਿਖਿਆ ਉਹ ਗੁਰੂ ਨਾਨਕ ਦੇ ਵੇਲੇ ਹੋਇਆ, ਉਹ ਸੱਜਣ ਨੇ ਬੜਾ ਕੰਮ ਕੀਤਾ। ਉਹਨੇ ਕੰਮ ਕੀ ਆਰੰਭ ਕੀਤਾ, ਕਿ ਉਹਨੇ ਸਭ ਤੋਂ ਪਹਿਲਾਂ ਕਰਤਾਰਪੁਰ ਸਾਹਿਬ ਜਾ ਕੇ ਜਿੰਨਾਂ ਗੁਰੂ ਨਾਨਕ ਦੀ ਬਾਣੀ ਦਾ ਖਜ਼ਾਨਾ ਗੁਰੂ ਨਾਨਕ ਦੇ ਕੋਲ ਪੋਥੀ ਲਿਖੀ ਹੋਈ ਸੀ ਉਹਦਾ ਸਾਰਾ ਉਤਾਰਾ ਕੀਤਾ ਔਰ ਫਿਰ ਗੁਰੂ ਨਾਨਕ ਸਾਹਿਬ ਦੇ ਹਸਤਾਖਰ ਲਏ ਕਿ ਮਹਾਰਾਜ ਜੀ ਇੱਥੇ ਸਾਈਨ ਕਰ ਦਿਓ ਤਾਂ ਕਿ ਕੱਲ੍ਹ ਨੂੰ ਕੋਈ ਇਹ ਨਾ ਕਹੇ ਵੀ ਮੈਂ ਕੋਈ ਆਪਣੀ ਮਰਜ਼ੀ ਕੀਤੀ ਹੈ ਇਹਦੇ ਕੋਈ ਸ਼ਬਦ ਆਪਣੇ ਕੋਲੋਂ ਬਣਾ ਲਿਆ ਉਹਦੇ 'ਚ ਉਹ ਜਗ੍ਹਾ ਰੱਖ ਕੇ ਸਾਈਨ ਕਰਾਉਂਦਾ ਸੀ ਫਿਰ ਗੁਰੂ ਅੰਗਦ ਦੇਵ ਮਹਾਰਾਜ ਫਿਰ ਉਹ ਖੰਡੂਰ ਸਾਹਿਬ ਵੀ ਪਹੁੰਚਿਆ ਬਾਬਾ ਬੁੱਢਾ ਸਾਹਿਬ ਤੋਂ ਬਾਅਦ ਲੰਮੀ ਉਮਰ ਵਾਲਾ ਸਿੱਖ ਇਹ ਬਖਤਾ ਅਰੋੜਾ ਹੋਇਆ ਇਹਦਾ ਸਰੀਰ ਰਿਹਾ ਪੰਜਵੇਂ ਪਾਤਸ਼ਾਹ ਤੱਕ ਗੁਰੂ ਅਰਜਨ ਦੇਵ ਜੀ ਇਸ ਕਰਕੇ ਇਸ ਨੇ ਉਹ ਗ੍ਰੰਥ ਜਿਹੜਾ ਹੈ ਉਹਦੇ ਵਿੱਚ ਜਿਹੜਾ ਵੀ ਗੁਰੂ ਗ੍ਰੰਥ ਗੱਦੀ 'ਤੇ ਬਹਿੰਦਾ ਜਿੰਨੀ ਬਾਣੀ ਉਚਾਰਨ ਕਰਦਾ ਉਹਦੀ ਬਾਣੀ ਵੀ ਅੰਕਿਤ ਕਰਦਾ ਅਤੇ ਹਸਤਾਖਰ ਵੀ ਕਰਾਉਂਦਾ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਇਹਦਾ ਸਰੀਰ ਸਮਾਪਤ ਹੋ ਗਿਆ ਪਰ ਇਹਦੀ ਭਾਵਨਾ ਉਸੇ ਤਰ੍ਹਾਂ ਜਿਉਂਦੀ ਰਹੀ ਇਹਨੇ ਆਪਣੇ ਪੁੱਤਰ ਪੋਤਰਿਆਂ ਨੂੰ ਕਹਿ ਦਿੱਤਾ ਕਿ ਮੈਨੂੰ ਇਹ ਤਾਂ ਪਤਾ ਨਹੀਂ ਵੀ ਗੁਰੂ ਨਾਨਕ ਦੀ ਗੱਦੀ 'ਤੇ ਕਿੰਨੇ ਗੁਰੂਆਂ ਨੇ ਬੈਠਣਾ ਹੈ ਵੀ ਪਰ ਤੁਸੀਂ ਇਹ ਸਿਲਸਿਲਾ ਜਾਰੀ ਰੱਖੇ ਹੋਏ ਸੀ ਤਾਂ ਜਿਹੜਾ ਗੁਰੂ ਗੱਦਾ ਗੱਦੀ 'ਤੇ ਬੈਠੇ ਉਸ ਇਹਦੇ ਹਸਤਾਖਰ ਨਹੀਂ ਚੱਲੇ ਇਹਦੇ ਪੁੱਤਰ ਪੋਤਰਿਆਂ ਨੇ ਇਹ ਸਿਲਸਿਲਾ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਜਾਰੀ ਰੱਖਿਆ ਲਿਖਾਰੀ ਲਿਖਦਾ ਹੈ ਉਹ ਕਹਿੰਦੇ ਵੀ ਇੱਕੋ ਹੀ ਦੁਨੀਆਂ ਦੇ ਵਿੱਚ ਐਸਾ ਬਾਣੀ ਦੇ ਖਜ਼ਾਨੇ ਵਾਲਾ ਗ੍ਰੰਥ ਹੈ ਜਿਹਦੇ ਉੱਤੇ ਦਸੇ ਗੁਰੂ ਸਾਹਿਬਾਨਾਂ ਦੇ ਹਸਤਾਖਰ ਨੇ ਦਸੇ ਗੁਰੂ ਸਾਹਿਬਾਨਾਂ ਦੇ ਕਿਉਂਕਿ ਉਹਦੇ ਪੁੱਤਰ ਪੋਤਰੇ ਦਸਮ ਪਾਤਸ਼ਾਹ ਤੱਕ ਲਿਖਦੇ ਗਏ ਅਤੇ ਹੁਣ ਬਾਣੀ ਦਾ ਦੂਸਰਾ ਜਿਹੜਾ ਖਜ਼ਾਨਾ ਅਤੇ ਉਹ ਬਖਤਾ ਅਰੋੜਾ ਜਿਹੜਾ ਉਹਦੇ ਕੋਲ ਵੀ ਬਾਣੀ ਦਾ ਉਤਾਰਾ ਸੀ ਮੂਲ ਰੂਪ ਦੇ ਅੰਦਰ ਗੋਬਿੰਦਵਾਲ ਸਾਹਿਬ ਅਤੇ ਉਤਾਰਾ ਉਹਦੇ ਕੋਲ ਵੀ ਸੀ ਇਸ ਕਰਕੇ ਇਹ ਦੋ ਇਹੋ ਜਿਹੇ ਸਰੋਤ ਹਨ ਦੋ ਇੱਕ ਐਸੇ ਸੋਮੇ ਜਿਨ੍ਹਾਂ ਦੋਨਾਂ ਸੋਮਿਆਂ ਤੋਂ ਹੀ ਗੁਰੂ ਅਰਜਨ ਦੇਵ ਮਹਾਰਾਜ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੇਲੇ ਕੰਮ ਲਿਆ ਤੀਸਰੀ ਬਾਤ ਇਹ ਹੈ ਵੀ ਗੁਰੂ ਸਾਹਿਬ ਕੋਲ ਭਾਵੇਂ ਇਹਨਾਂ ਦੋਨਾਂ ਸੋਮਿਆਂ ਦੇ ਵਿੱਚੋਂ ਕੋਈ ਸੋਮਾ ਨਾ ਹੁੰਦਾ ਇਹ ਦੋਨੇ ਸਰੋਤ ਨਾ ਵੀ ਹੁੰਦੇ ਤਾਂ ਵੀ ਗੁਰੂ ਸਮਰੱਥ ਹੈ ਜੇ ਦਸਵੇਂ ਰੂਪ ਦੇ ਅੰਦਰ ਬੀੜ ਗੁਰੂ ਗ੍ਰੰਥ ਸਾਹਿਬ ਦੀ ਧੀਰ ਮਾਲ ਕੋਲ ਤਾਂ ਮਹਾਰਾਜ ਨੇ ਉੱਥੇ ਬੈਠਿਆਂ ਉਚਾਰਨ ਕਰ ਦਿੱਤੀ ਅੰਤਰਜਾਮੀ ਹੈ ਗੁਰੂ ਐਸੀ ਤਾਂ ਕੋਈ ਬਾਤ ਨਹੀਂ ਪਰ ਉਹ ਲਿਖਾਰੀ ਲਿਖਦਾ ਹੈ ਕਿ ਬਖਤੇ ਅਰੋੜੇ ਵਾਲਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕਹਿੰਦਾ ਵੀ ਇੰਨਾ ਵਜਨਦਾਰ ਹੈ ਇੰਨੇ ਵਧੀਆ ਕਾਗਜ਼ ਲਾਏ ਗਏ ਆ ਉਸ ਨੂੰ ਸਦੀਆਂ ਜਾਣ ਤੋਂ ਵੀ ਇਸ ਕਰਕੇ ਉਹ ਕਾਗਜ਼ ਖਰਾਬ ਨਹੀਂ ਹੋਇਆ ਉਹ ਕਹਿੰਦਾ ਵੀ ਇੱਕ ਬੰਦਾ ਚੁੱਕਣ ਦੇ ਵਿੱਚ ਸਮਰੱਥ ਨਹੀਂ ਵੀ ਇੰਨਾ ਵਜਨ ਹੈ ਬਹੁਤ ਮੁਸ਼ਕਿਲ ਦੇ ਨਾਲ ਇੱਕ ਬੰਦਾ ਚੁੱਕ ਸਕਦਾ ਮਹਾਰਾਜ ਦੇ ਸਰੂਪ ਉਹ ਕਹਿੰਦਾ ਵੀ ਪੜ੍ਹਨ ਦੇ ਵਿੱਚ ਇੰਨੀ ਦਿੱਕਤ ਹੈ ਵੀ ਮੁਹਾਵਰੇ ਦੇ ਸ਼ਬਦ ਇਹ ਲਿਖਿਆ ਉੱਥੇ ਮੁਹਾਵਰੇ ਦੇ ਸ਼ਬਦ ਜਿਹੜੇ ਤੁਹਾਨੂੰ ਪਹਿਲਾਂ ਕੰਠ ਹੈ ਉਹ ਸ਼ਬਦ ਤਾਂ ਪੜ੍ਹਨਾ ਸੁੱਖ ਹੈ ਪਤਾ ਲੱਗਦਾ ਉਸ ਵੇਲੇ ਦੀ ਲਿਖਣ ਸ਼ੈਲੀ ਇੰਨੀ ਕਠਿਨ ਹੈ ਕਿ ਹਰ ਇੱਕ ਬੰਦਾ ਪੜ੍ਹ ਨਹੀਂ ਸਕਦਾ ਉਹ ਕਹਿੰਦੇ ਹਸਤਾਖਰ ਦੱਸੇ ਗੁਰੂ ਸਾਹਿਬਾਨਾਂ ਦੇ ਇਹ ਰਾਗਮਾਲਾ ਸਮੇਤ ਹੈ ਇਹ ਵੀ ਇੱਕ ਬਾਤ ਹੈ ਨਾਲ ਅਤੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਇਹ ਤਾਂ ਹੈ ਉਹ ਸੋਮੇ ਕਿ ਜਿਨ੍ਹਾਂ ਤੋਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਕੰਮ ਲਿਆ ਹੁਣ ਬਾਤ ਆਈਏ ਗੁਰਤਾ ਗੱਦੀ 'ਤੇ ਵਿਰਾਜਮਾਨ ਜਦੋਂ ਗੁਰੂ ਅਰਜਨ ਦੇਵ ਜੀ ਹੋ ਗਏ ਤਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਇਹਨਾਂ ਨੇ ਭਾਵੇਂ ਖੂਹ ਬੋਲੀਆਂ ਵੀ ਬਹੁਤ ਲਵਾਈਆਂ ਸਿੱਖ ਸੰਗਤਾਂ ਨੂੰ ਉਪਦੇਸ਼ ਵੀ ਬੜਾ ਦਿੱਤਾ ਪਰ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਜ਼ਿੰਦਗੀ 'ਚ ਸਭ ਤੋਂ ਵੱਡਾ ਕਾਰਜ ਜਿਹੜਾ ਹੈ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਹੜੀ ਹੈ ਉਹਨੂੰ ਸੰਗ੍ਰਹਿ ਕਰਕੇ ਵੱਡੇ ਗੁਰੂਆਂ ਦੀ ਬਾਣੀ ਆਪਣੀ ਬਾਣੀ ਭਗਤਾਂ ਦੀ ਬਾਣੀ ਛੋਟਾ ਜਿਹਾ ਕਾਰਜ ਨਹੀਂ ਸੀ ਬਹੁਤ ਵੱਡਾ ਕਾਰਜ ਅਤੇ ਫਿਰ ਇੱਥੇ ਬਸ ਨਹੀਂ ਅਤੇ ਇਸ ਬਾਣੀ ਨੂੰ ਭਾਈ ਬੱਚੇ ਨੂੰ ਥੋੜ੍ਹਾ ਜਿਹਾ ਨਾ ਸੰਭਾਲੋ ਫਿਰ ਇਸ ਤਰ੍ਹਾਂ ਅਤੇ ਬਾਣੀ ਦਾ ਇਕੱਲਾ ਸੰਗ੍ਰਹਿ ਹੀ ਨਹੀਂ ਕੀਤਾ ਕਿ ਬਾਣੀ ਜਿਹੜੀ ਹੈ ਸੰਗ੍ਰਹਿ ਕਰਕੇ ਉਸ ਬਾਣੀ ਦੀ ਅਖੰਡਤਾ ਤੇ ਉਸ ਅਖੰਡਤਾ ਤੇ ਭਾਵੇਂ ਸਰੀਰ ਦਾ ਬਲੀਦਾਨ ਦੇਣਾ ਪੈ ਗਿਆ ਗੁਰੂ ਨੂੰ, ਦੇ ਦਿੱਤਾ। ਬਾਣੀ ਦੀ ਸੰਪਾਦਨਾ ਵੀ ਕੀਤੀ ਤੇ ਬਾਣੀ ਦੀ ਅਖੰਡਤਾ ਵੀ ਕਾਇਮ ਰੱਖੀ। ਤੀਸਰਾ, ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਚਾਰਨ ਦੇ ਕਾਰਨ ਹਨ, ਉਹਨਾਂ ਦੇ ਵਿੱਚ ਦੇਖੀਏ ਤਾਂ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਮਹਾਰਾਜ ਸਾਹਿਬ ਜੀ ਨੇ ਇਸ ਤੋਂ ਬਾਅਦ ਇਤਿਹਾਸਕ ਤੱਥ ਨੇ ਫਿਰ ਆਪਣੇ ਕੋਲ, ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ, ਗੁਰਬਿਲਾਸ ਪਾਤਸ਼ਾਹੀ ਛੇਵੀਂ ਵਿੱਚ ਐਸਾ ਲਿਖਿਆ ਵੀ ਸਿੱਖਾਂ ਨੇ ਇੱਕ ਦਿਨ ਇਕੱਠੇ ਹੋ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਬੜਾ ਅਨਰਥ ਹੋਣ ਲੱਗੇ। ਮਹਾਰਾਜ ਕਹਿੰਦੇ ਕੀ ਹੋਇਆ, ਜਾਣਦੇ ਸੀ ਸਭ ਕੁਝ, ਕੀ ਹੋਇਆ? ਕਹਿਣ ਲੱਗੇ ਮਹਾਰਾਜ ਪਿਰਥੀ ਚੰਦ ਵਰਗੇ ਕੁਝ ਹੋਰ ਲੋਕ ਉਹਨਾਂ ਨੇ ਇੱਕ ਕੰਮ ਫੜ ਲਿਆ ਵੀ ਆਪਣੀ ਕਵਿਤਾ ਰਚਦੇ ਹੈ, ਕਵਿਤਾ ਰਚ ਕੇ ਪਿੱਛੇ ਨਾਮ ਆਪਣਾ ਨਹੀਂ ਲਿਖਦੇ, ਨਾਮ ਲਿਖਦੇ ਆ ਗੁਰੂ ਨਾਨਕ ਦਾ। ਸੱਚੇ ਪਾਤਸ਼ਾਹ ਆਉਣ ਵਾਲੇ ਸਮੇਂ ਦੇ ਅੰਦਰ ਅਨਰਥ ਹੋ ਜਾਏਗਾ, ਸੱਚੀ ਅਤੇ ਕੱਚੀ ਬਾਣੀ ਦਾ ਤਾਂ ਪਤਾ ਹੀ ਨਹੀਂ ਚੱਲਣਾ ਵੀ ਕਿਹੜੀ ਹੈ, ਕਿਉਂਕਿ ਨਾਨਕ ਪਦ ਉਹ ਲਿਖਦੇ। ਮਹਾਰਾਜ ਕਹਿੰਦੇ ਵੀ ਕੋਈ ਮਿਸਾਲ ਦਿਓ, ਉਦਾਹਰਣਾਂ ਦਿਓ। ਕਹਿੰਦੇ ਜੀ ਲਓ, ਆਹ ਇੱਕ ਕਿਸੇ ਮਨ ਮਤੀਏ ਨੇ ਗੱਲਾਂ ਚੰਗੀਆਂ ਲਿਖੀਆਂ, ਮਾੜੀ ਗੱਲ ਇਹ ਲਿਖੀ ਵੀ ਬਾਣੀ ਦੀ ਬਰਾਬਰ ਕੀ। ਕਹਿੰਦੇ ਹੁਣ ਦੇਖੋ ਆਹ ਲਿਖਿਆ ਹੋਇਆ, ਦੇ ਦਿਆ ਸੋ ਦੁੱਧ ਬਰਾਬਰ, ਮੰਗ ਲਿਆ ਸੋ ਪਾਣੀ, ਰਗੜ ਝਗੜ ਕੇ ਰੱਤ ਬਰਾਬਰ, ਕਹੋ ਨਾਨਕ ਨਿਰਬਾਨੀ। ਕਹਿੰਦੇ ਦੇਖੋ ਤੁਕਾਂਤ ਵੀ ਉੱਕਣ ਮਿਲਾ ਦਿੱਤੇ ਕਿ ਜੇ ਤਾਂ ਕਿਸੇ ਨੇ ਆਪਣੇ ਆਪ ਕੋਈ ਵਸਤੂ ਦੇ ਦਿੱਤੀ, ਕਹਿੰਦੇ ਉਹ ਤਾਂ ਦੁੱਧ ਦੇ ਬਰਾਬਰ ਹੈ। ਗੱਲਾਂ ਚੰਗੀਆਂ ਨਾ, ਗੱਲਾਂ ਨਹੀਂ ਮਾੜੀਆਂ, ਇਹ ਨਹੀਂ ਕੋਈ ਇਤਰਾਜ਼ ਵੀ ਗੱਲਾਂ ਮਾੜੀਆਂ। ਜੇ ਕਿਸੇ ਨੇ ਮੰਗ ਲਿਆ, ਕਹਿੰਦੇ ਉਹ ਤਾਂ ਪਾਣੀ ਵਰਗਾ ਪਤਲੀ ਹੋ ਗਈ ਬਾਤ, ਦੇਹ ਪਈ ਤੋਂ ਖੇਹ ਪਈ, ਗੁਣ ਗੌਰ ਪਿੱਠ ਦੇ। ਇਸੇ ਕਰਕੇ ਬਾਬਾ ਆਨੰਦ ਸਿੰਘ ਜੀ ਮਹਾਂਪੁਰਸ਼ਾਂ ਦੇ ਕੋਲ ਰਿਆਸਤਾਂ ਦੇ ਕਿਹੜਾ ਰਾਜਾ ਜਿਹੜਾ ਚੱਲ ਕੇ ਨਹੀਂ ਸੀ ਦਰਸ਼ਨ ਕਰਨ ਆਉਂਦਾ, ਭੁਪਿੰਦਰ ਸਿੰਘ ਵਰਗੇ ਫਿਰਦੇ ਸੀ, ਠੋਕਰਾਂ ਖਾਂਦੇ, ਮਿੰਨਤਾਂ ਕਰਦੇ ਸੀ ਕੁਛ ਦੇਣ ਵਾਸਤੇ। ਐਡਾ ਵੱਡਾ ਤਿਆਗ ਕਿ ਦੇਣ ਵਾਲਾ ਹੱਥ ਜੋੜਦਾ ਵੀ ਪਤਾ, ਕਹਿੰਦੇ ਲੈਣਾ ਕੀ ਆ, ਅਸੀਂ ਤਾਂ ਆਪਣੀ ਕੁੱਟੀਆਂ ਨੂੰ ਅੱਗ ਲਾ ਕੇ ਚਲੇ ਜਾਂਦੇ ਹਾਂ, ਤੇਰੇ ਕੋਲੋਂ ਕੀ ਲੈਣਾ। ਦੇ ਦੀਆਂ ਸੋ ਦੁੱਧ ਬਰਾਬਰ, ਮੰਗ ਲਈਆ ਸੋ ਪਾਣੀ, ਰਗੜ ਝਗੜ ਕੇ ਜਿਹੜਾ ਲੜਕੇ ਲੈਣਾ ਕਿਸੇ ਦੇ ਕੋਲੋਂ, ਸੰਗੀ ਨੱਪ ਕੇ ਹੀ ਲੈਣਾ, ਉਹ ਤਾਂ ਖੂਨ ਪੀਣ ਦੇ ਬਰਾਬਰ ਹੋ ਗਿਆ। ਪਿੱਛੇ ਲਿਖਦਾ ਕਹੋ ਨਾਨਕ ਨਿਰਵਾਨ। ਮਹਾਰਾਜ ਕਹਿੰਦੇ ਇਹ ਤਾਂ ਫਿਰ ਬਹੁਤ ਵੱਡੇ ਨਰਥ ਦੀ ਬਾਤ ਹੈ, ਨਾਨਕ ਸ਼ਬਦ ਵਰਤਣਾ ਤਾਂ ਗੁਰਤਾਗਤੀ ਦੇ ਅਧਿਕਾਰ ਵਿੱਚ ਹੈ, ਇਹ ਲੋਕ ਕਿਵੇਂ ਵਰਤ ਸਕਦੇ ਆ? ਕਹਿੰਦੇ ਯਾਰ ਦੇਖੋ। ਮਹਾਰਾਜ ਕਹਿੰਦੇ ਸਿੱਖੋ ਫਿਰ ਵਾਕਈ ਫਿਕਰ ਕਰਨ ਵਾਲੀ ਬਾਤ ਹੈ, ਇਹ ਹੁਣ ਕਾਰਜ ਆਰੰਭ ਕਰਨਾ ਪਏਗਾ ਤਾਂ ਕਿ ਕੱਚੀ ਬਾਣੀ ਅਤੇ ਸੱਚੀ ਬਾਣੀ ਰਲਗੜ ਨਾ ਹੋ ਜਾਏ। ਇਹ ਸੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਅਖੰਡਤਾ ਕਾਇਮ ਰੱਖਣ ਵਾਸਤੇ, ਕੱਚੀ ਅਤੇ ਸੱਚੀ ਬਾਣੀ ਇਹਦੇ ਵਿੱਚ ਮਿਲ ਨਾ ਜਾਏ। ਸਤਿਗੁਰੂ ਬਿਨਾਂ ਜੋ ਉਚਾਰਨ ਕੀਤੀ ਹੋਈ ਹੋਰ ਬਾਣੀ ਹੈ, ਉਹ ਬਾਣੀ ਨੂੰ ਗੁਰਬਾਣੀ ਦਾ ਰੁਤਬਾ ਕਦਾਚਿਤ ਨਹੀਂ ਹੋ ਸਕਦਾ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ। ਅਤੇ ਸਤਿਗੁਰੂ ਮਹਾਰਾਜ ਸਾਹਿਬ ਨੇ ਕਿਹਾ ਸਿੱਖੋ ਵੀ ਇਸ ਤਰ੍ਹਾਂ ਕਰੋ, ਫਿਰ ਚਾਰੇ ਦਿਸ਼ਾ ਵਿੱਚ ਹੁਕਮਨਾਮੇ ਜਾਰੀ, ਮੈਂ ਹੁਕਮਨਾਮਾ ਜਾਰੀ ਕਰਦਾ ਅਤੇ ਤੁਸੀਂ ਸਾਰੀਆਂ ਸਿੱਖ ਸੰਗਤਾਂ ਨੂੰ ਇੱਕ ਗੱਲ ਦੇ ਜਾਣੂ ਕਰਵਾ ਦਿਓ। ਹਾਂਜੀ ਦੱਸੋ। ਹੁਕਮਨਾਮੇ 'ਚ ਲਿਖ ਦਿੱਤਾ ਕਿ ਜਿਸ ਗੁਰੂ ਨਾਨਕ ਦੇ ਸਿੱਖ ਕੋਲ ਕੋਈ ਸ਼ਬਦ ਹੋਵੇ, ਕੋਈ ਬਾਣੀ ਹੋਵੇ, ਉਹ ਲੈ ਕੇ ਪਹੁੰਚੇ। ਅਤੇ ਬਾਣੀ ਦਾ ਉਤਾਰਾ ਕਰਕੇ ਅਤੇ ਉਹਨੂੰ ਜੋ ਬਖਸ਼ਿਸ਼ ਗੁਰੂ ਸਾਹਿਬ ਦੇ ਵੇਲੇ ਦੀ ਹੋਈ ਹੈ, ਉਹਨੂੰ ਸਨਮਾਨ ਦੇ ਸਹਿਤ ਉਤਾਰਾ ਕਰਕੇ ਵਾਪਸ ਕਰ ਦਿੱਤਾ ਜਾਏ। ਇਹ ਗੱਲ
ਬਖਤੀ ਅਰੋੜੇ ਨੇ ਵੀ ਸੁਣੀ, ਵੱਡਾ ਖਜ਼ਾਨਾ ਉਹਦੇ ਕੋਲ ਸੀ, ਉਹ ਵੀ ਲੈ ਕੇ ਪਹੁੰਚਿਆ। ਤੇ ਇਹਦੇ ਵਿੱਚ ਫਿਰ ਕਿਸੇ ਕੋਲ ਇੱਕ ਸ਼ਬਦ, ਜੈਸਾ ਕਾਂਸੀ ਦੇ ਅੰਦਰ ਗੁਰੂ ਨਾਨਕ ਦਾ ਇੱਕ ਸ਼ਬਦ ਉਸ ਵਿਦਵਾਨਾਂ ਦੇ ਕੋਲ ਸੀ, ਕ੍ਰਿਸ਼ਨ ਲਾਲ ਤੇ ਹਰੀ ਲਾਲ, ਉਹਨਾਂ ਦੇ ਦੋ ਨਾਮ ਕ੍ਰਿਸ਼ਨ ਲਾਲ ਤੇ ਹਰੀ ਲਾਲ, ਉਹਨਾਂ ਦੇ ਕੋਲ ਸਿਰਫ ਇੱਕ ਸ਼ਬਦ ਸੀ ਗੁਰੂ ਨਾਨਕ ਦਾ। ਉਹ ਸ਼ਬਦ ਕੀ ਸੀ? ਪੜ ਪੁਸਤਕ ਸੰਧਿਆ ਵਾਦੰਗ, ਸਿਲ ਪੂਜ ਸਬਗਲ ਸੰਵਾਦੰਗ, ਮੁਖ ਝੂਠ ਵਿਵੋਕ ਅਨੁਸਾਰੰਗ, ਤ੍ਰੈਪਾਲ ਤੇ ਹਾਲ ਵਿਚਾਰੰਗ, ਗਲ ਮਾਲਾ ਤਿਲਕ ਲਲਾਟੰਗ, ਦੋ ਤੋਤੀ ਬਸਤਰ ਕਪਾਟੰਗ, ਜੇ ਜਾਣਸ ਬਰਮੰਗ ਕਰਮ, ਸਭ ਫੋਕਟ ਨਿਸ਼ਚੋ ਕਰਮ, ਕਹੋ ਨਾਨਕ ਨਿਸ਼ਚੋ ਤਿਆਗੈ, ਬਿਨ ਸਤਿਗੁਰ ਬਾਟ ਨਾ ਪਾਵੇ। ਇਹ ਸ਼ਬਦ ਕਾਂਸੀ ਦੇ ਬ੍ਰਾਹਮਣਾਂ ਕੋਲ ਕਿਵੇਂ ਗਿਆ? ਹਰ ਚੀਜ਼ ਦਾ ਥੋੜ੍ਹਾ ਜਿਹਾ ਪਿਛੋਕੜ ਲੈਣਾ ਪੈਂਦਾ, ਤਾਂ ਸਮਝ ਆਉਂਦੀ ਹੈ ਬਾਤ। ਗੁਰੂ ਨਾਨਕ ਆਪਣੇ ਜੀਵਨ ਕਾਲ ਵਿੱਚ ਬੜੀ ਬੜੀ ਦੂਰ ਤੱਕ ਪਹੁੰਚੇ। ਬਾਬੇ ਤਾਰੇ ਚਾਰ ਚੱਕ ਲਿਖਿਆ ਭਾਈ ਗੁਰਦਾਸ ਨੇ, ਇਟਲੀ 'ਚ ਪਹੁੰਚੇ, ਰੋਮ ਦੇ ਅੰਦਰ ਉਹ ਸਾਬਤ ਹੋ ਗਿਆ ਵੀ ਕੌਰੂ ਬਾਦਸ਼ਾਹ ਰੋਮ ਦਾ ਸੀ। ਚਿੰਨ੍ਹ ਮਿਲ ਗਏ, ਇਤਿਹਾਸ ਮਿਲ ਗਿਆ, ਗੁਰੂ ਨਾਨਕ ਉੱਥੇ ਪਹੁੰਚੇ, ਕੌਰੂ ਨੂੰ ਇੱਥੇ ਤਾਰਿਆ ਜਿਹਨੇ 40 ਗੰਨ ਜੋੜੇ ਸੀ। ਗੁਰੂ ਨਾਨਕ ਸਾਹਿਬ ਨੂੰ ਮਹਾਂਦੇਵ, ਜਿਸ ਨੂੰ ਪ੍ਰਚਲਿਤ ਨਾਮ ਸ਼ਿਵਜੀ ਵੀ ਕਹਿੰਦੇ, ਉਹਨੇ ਬੇਨਤੀ ਕੀਤੀ ਆ ਕੇ, ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਤੇ ਹੁਣ ਕਲਪਤ ਗਾਤਾਂ ਬਾਤਾਂ ਬਹੁਤ ਕਰੀਆਂ ਜਾਂਦੀਆਂ ਹਨ, ਬਹੁਤ ਸਾਰੇ ਥਾਵਾਂ ਤੇ ਗੁਰੂ ਨਾਨਕ ਦੀ ਬਰਾਬਰੀ ਦੀਆਂ ਸਾਖੀਆਂ ਮਨ ਘੜਤ ਵੀ ਦੇਖੀਆਂ ਗਈਆਂ। ਮਾੜੀ ਗੱਲ ਨਹੀਂ ਹੋਣੀ ਚਾਹੀਦੀ। ਸ਼ਿਵਜੀ ਪਹੁੰਚਿਆ, ਨਮਸਕਾਰ ਕੀਤੀ, ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਮਹਾਂਦੇਵ ਜੀ ਕਿਵੇਂ ਦਰਸ਼ਨ ਦਿੱਤੇ ਹੈ? ਕਹਿੰਦੇ ਮਹਾਰਾਜ ਬੇਨਤੀ ਕਰਨਾ, ਦੱਸੋ ਹੁਕਮ ਕਰੋ। ਕਹਿੰਦੇ ਨਹੀਂ ਜੀ, ਹੁਕਮ ਨਹੀਂ, ਬੇਨਤੀ ਦੱਸੋ। ਕਹਿਣ ਲੱਗੇ ਦੇਖੋ, ਇੱਕ ਕੋਈ ਬਿਰਸ਼ ਵੀ ਕਿਸੇ ਨੇ ਪੌਦਾ ਆਪਣੇ ਹੱਥੀਂ ਲਾਇਆ ਹੋਵੇ, ਉਹਦੀ ਕਾਮਨਾ ਹੁੰਦੀ ਹੈ ਵੀ ਇਹਨੂੰ ਫਲ ਚੰਗਾ ਲੱਗੇ, ਇਹਦੀ ਛਾਂ ਚੰਗੀ ਹੋਵੇ, ਸੁੱਕ ਨਾ ਜਾਏ। ਵੀ ਮੈਂ ਇੱਕ ਪੂਰੀ ਆਪ ਵਸਾਈ ਹੋਈ ਹੈ, ਉਹ ਮੇਰੇ ਜੁੰਮੇ ਲੱਗਦੀ ਹੈ। ਹਿੰਦੁਸਤਾਨ 'ਚ ਇੱਕੋ ਹੀ ਐਸੀ ਜਗ੍ਹਾ ਹੈ ਅਤੇ ਜਿਸ ਨੂੰ ਸ਼ਿਵਪੁਰੀ ਕਿਹਾ ਜਾਂਦਾ, ਮੇਰੀ ਆਪਣੀ ਵਸਾਈ ਕੰਸੀ, ਉਹਦਾ ਦੂਜਾ ਨਾਮ ਕੰਸੀ ਹੈ, ਅਤੇ ਸ਼ਿਵਾਂ ਦੀ ਵਸਾਈ ਹੋਈ ਹੈ। ਕਹਿਣ ਲੱਗੇ ਜੀ, ਮੇਰੀ ਕੰਸੀ ਵਸਾਈ ਹੋਈ ਦੇ 'ਚ ਬਹੁਤ ਵੱਡੇ ਵੱਡੇ ਉਪੱਧਰ ਹੋਣ ਲੱਗ ਪਏ, ਔਰ ਉਹ ਉਪੱਧਰ ਧਰਮ ਦੇ ਆਚਾਰੀ ਆ, ਬ੍ਰਾਹਮਣ ਲੋਕ ਰਹੇ। ਇਸ ਕਰਕੇ ਤੁਸੀਂ ਆਏ ਹੋ ਸੰਸਾਰ ਨੂੰ ਤਾਰਨ ਵਾਸਤੇ, ਵੀ ਕਿਰਪਾ ਕਰਕੇ ਉੱਥੇ ਚਰਨ ਪਾਓ, ਵੀ ਉੱਥੇ ਮੇਰੀ ਪੁਰੀ ਦਾ ਵੀ ਉਧਾਰ ਕਰਕੇ ਉੱਥੇ ਚਰਨ ਪਾਓ। ਸ਼ਿਵਜੀ ਦੀ ਬੇਨਤੀ ਮੰਨ ਕੇ ਗੁਰੂ ਨਾਨਕ ਸਾਹਿਬ ਕੰਸੀ ਪਹੁੰਚੇ, ਜਿੱਥੇ ਗੁਰੂ ਨਾਨਕ ਸਾਹਿਬ ਲਕਸ਼ ਰੋਡ ਦੇ ਉੱਤੇ ਜਗ੍ਹਾ ਹੈ, ਉੱਥੇ ਜੀ ਗੁਰੂ ਕੇ ਬਾਗ ਵਾਲੀ ਜਿੱਥੇ ਬੈਠੇ ਸੀ ਨਾ, ਉੱਥੇ ਗੁਰਦੁਆਰਾ ਬਣਿਆ। ਉਸ ਗੁਰਦੁਆਰੇ ਸਾਹਿਬ ਰਹਿ ਕੇ ਚਾਰੇ ਵੇਦਾਂ ਦੀ, 6 ਸ਼ਾਸਤਰਾਂ ਦੀ, 18 ਪੁਰਾਣਾਂ ਦੀ ਅਤੇ ਵਿਆਕਰਨਾਂ ਦੀ ਪੜ੍ਹਾਈ ਮੇਰੇ ਇੱਕ ਵਿਦਿਆਰਥੀ ਨੇ, ਹੁਣ ਵੀ ਉਹ ਉੱਥੇ ਰਹਿ ਰਿਹਾ ਹੈ ਅਤੇ ਬੜਾ ਭਾਰੀ ਵਿਦਵਾਨ ਬਣ ਗਿਆ, ਕਿ ਕੁੰਭ ਦੇ ਮੇਲੇ 'ਤੇ ਮਿਲਿਆ। ਉਹਨਾਂ ਸੰਤ ਦਰਸ਼ਨ ਸਿੰਘ ਉਹਨਾਂ ਦਾ ਨਾਂ ਹੈ, ਬਹੁਤ ਆਦਰ ਸਤਿਕਾਰ ਕਰਦੇ ਹੈ, ਬਹੁਤ ਭਾਰੀ ਵਿਦਵਾਨ ਬਣ ਗਏ ਅਤੇ ਉਹਦੀ ਡਿਊਟੀ ਹੁਣ ਉੱਥੇ ਹੈ। ਕਈ ਵਾਰ ਕਿਹਾ ਜੀ ਵੀ ਉੱਥੇ ਆਓ, ਮੈਂ ਉੱਥੇ ਡਿਊਟੀ ਹੈ ਮੇਰੀ, ਮੈਨੂੰ ਵੀ ਇਸ ਗੱਲ ਦਾ ਮਾਣ ਹੋਊ, ਮੈਂ ਰਿਹਾ ਤੁਹਾਡੇ ਕੋਲ ਗੁਰਮਤਿ, ਇਸ ਤਰ੍ਹਾਂ ਦਾ ਖਿਆਲ ਕਰਨਾ। ਅਤੇ ਉਸ ਥਾਂ 'ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਾ ਕੇ ਬਹਿ ਗਏ ਅਤੇ ਜਦੋਂ ਬੈਠੇ ਮਰਦਾਨਾ ਕਹਿਣ ਲੱਗਾ, ਸੱਚੇ ਪਾਤਸ਼ਾਹ ਇਹ ਬਹਿਣ ਵਾਲੀ ਜਗ੍ਹਾ ਨਹੀਂ ਹੈ। ਕਹਿੰਦੇ ਕੀ ਹੋਇਆ? ਕਹਿੰਦੇ ਜੀ ਕੁੱਤਾ ਮਰਿਆ ਹੋਇਆ। ਕਹਿੰਦੇ ਨਿਰੰਕਾਰ ਦੇ ਹੁਕਮ 'ਚ ਹੈ, ਕੀ ਪਤਾ ਨਿਰੰਕਾਰ ਨੂੰ ਇਹੀ ਮਨਜ਼ੂਰ ਹੋਵੇ, ਅੱਜ ਮਰੇ ਕੁੱਤੇ ਦੇ ਕੋਲ ਹੀ ਬਹਿਣ ਦਾ ਹੁਕਮ ਹੋਵੇ, ਤੂੰ ਇਤਰਾਜ਼ ਕਿਉਂ ਕਰਦਾ? ਜੈ ਵਿਸਾਲੇ ਤੈਂ ਬੈਸਾਂ ਸੁਆਮੀ, ਜੈ ਭੇਜੇ ਤਾਂ ਜਾਵਾਂ, ਸਭ ਨਗਰੀ ਮੇਂ ਇੱਕੋ ਰਾਜਾ, ਸਭੇ ਪਵਿੱਤਰ ਹੈ ਥਾਵਾਂ, ਸਭ ਪਵਿੱਤਰ ਹੈ, ਬੈਠ ਗਏ। ਅਤੇ ਇਹਨੇ ਨੂੰ ਗੋਪਾਲ ਦੱਤ ਨਾਮ ਦਾ ਇੱਕ ਦਿਗ ਵਿਜੇ ਕਹਿੰਦੇ, ਜਿਹੜੇ ਚਾਰੇ ਦਿਸ਼ਾਂ ਦੇ ਵਿੱਚ ਸਭ ਵਿਦਵਾਨਾਂ ਨੂੰ ਜਿੱਤ ਲਿਆ ਜਿਸਨੇ, ਉਹ ਲੈ ਕੇ ਬ੍ਰਾਹਮਣਾਂ ਦੇ ਟੋਲੇ ਨੂੰ ਗੁਰੂ ਨਾਨਕ ਸਾਹਿਬ ਦੇ ਕੋਲ ਆ ਗਿਆ। ਬੜਾ ਅਹੰਕਾਰ ਹੈ। ਅਤੇ ਗੁਰੂ ਨਾਨਕ ਸਾਹਿਬ ਨੂੰ ਸਾਹਮਣੇ ਆ ਕੇ ਲਿਬਾਸ ਫਕੀਰੀ ਦੇਖ ਕੇ ਉਹਨੂੰ ਬੜੀ ਈਰਖਾ ਸੀ ਸਾਧਾਂ ਦੇ ਵਸਤਰਾਂ ਦੇ ਨਾਲ। ਉਹ ਹਰਾ ਕੇ ਨਾ ਮਹਾਤਮਾ ਨੂੰ ਜੇ ਕੋਈ ਹਾਰ ਜਾਂਦਾ ਉਹਦੇ ਅੱਗੇ, ਆਪ ਵਿਦਵਾਨ ਸੀ ਬੜਾ ਚਤਰ, ਉਹਦੇ ਕੱਪੜੇ ਲਾ ਲੈਂਦਾ ਸੀ, ਨੰਗਾ ਕਰਕੇ ਭੇਜਦਾ, ਤੂੰ ਇਹ ਸਾਧ ਬਣਾ ਐਵੇਂ ਪਾਈ ਫਿਰਦਾ ਤੈਨੂੰ ਕੁਛ ਨਹੀਂ। ਉਹ ਆ ਕੇ ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਕਿੰਗ ਪੁਸਤਕਾਂ ਦੀ ਤੰਗ, ਸੰਸਕ੍ਰਿਤ 'ਚ ਬੋਲਿਆ ਜਿਵੇਂ ਇੱਧਰ ਦੇ ਨਿਆਣੇ ਜਦੋਂ ਅੰਗਰੇਜ਼ੀ ਦੇ ਕਾਟੇ ਵਾਟੇ ਜੇ ਕਰਦੇ ਮੈਨੂੰ ਪਤਾ ਨਹੀਂ ਲੱਗਦਾ ਉਹਨਾਂ ਦਾ, ਉਹ ਸੰਸਕ੍ਰਿਤ ਬੋਲੇ ਕਹਿੰਦੇ ਕਿੰਗ ਪੁਰਖ ਅਧਿ ਕੰਗ, ਵੀ ਕਿਹੜਾ ਗ੍ਰੰਥ ਤੇਰਾ ਅਧਿਐਨ ਕੀਤਾ ਹੋਇਆ। ਕਿੰਗ ਪੁਸਤਕ ਅਧਿ ਤੰਗ, ਕਿਹੜਾ ਗ੍ਰੰਥ ਅਧਿਐਨ ਕੀਤਾ ਹੈ, ਮੈਂ ਤੈਨੂੰ ਉਹਦੇ ਵਿੱਚੋਂ ਪ੍ਰਸ਼ਨ ਕਰਨਾ ਅਤੇ ਤੇਰੇ ਨਾਲ ਸ਼ਾਸਤਰਾਰਥ ਕਰਨਾ। ਮਹਾਰਾਜ ਕਹਿੰਦੇ ਬ੍ਰਾਹਮਣ ਜੀ, ਤੁਹਾਡੀ ਨਗਰੀ ਦੇ ਅੰਦਰ ਇਸ ਤਰੀਕੇ ਦੇ ਨਾਲ ਮਹਿਮਾਨਾਂ ਦਾ ਸਤਿਕਾਰ ਕੀਤਾ ਜਾਂਦਾ ਹੈ ਵੀ ਨਾ ਉਹਨੂੰ ਦੁੱਧ ਪੁੱਛੋ, ਨਾ ਉਹਨੂੰ ਰੋਟੀ ਪੁੱਛੋ, ਨਾ ਉਹਨੂੰ ਟਿਕਾਣਾ ਪੁੱਛੋ, ਅਤੇ ਆਉਣ ਸਾਰ ਉਹਦੇ ਗੱਲ ਪੈ ਜਾਓ ਵੀ ਤੁਹਾਡੀ ਇਸ ਪੁਰੀ 'ਚ ਇਹੀ ਮਰਿਆਦਾ। ਕਹਿੰਦਾ ਬਸ ਬਸ ਗੱਲ ਕਰਨ ਦੀ ਲੋੜ ਨਹੀਂ ਹੈਗੀ, ਜ਼ਿਆਦਾ ਮੇਰੀ ਸਿੱਧਾ ਪਤਾ ਹੰਕਾਰ ਹੀ ਬੜਾ। ਮਹਾਰਾਜ ਕਹਿੰਦੇ ਵੀ ਪੜ੍ਹ ਅੱਖਰੇ ਹੋ ਬੂਝੀਏ ਮੂਰਖ ਨਾਲ ਨਾ ਦੋਜੀ। ਮਹਾਰਾਜ ਕਹਿੰਦੇ ਦੱਸ ਕੀ ਚਾਹੁੰਦਾ? ਕਹਿੰਦਾ ਸ਼ਾਸਤਰ ਅਰਥ। ਚੰਗਾ ਬਹਿ ਜਾਓ, ਸ਼ਾਂਤੀ ਨਾਲ ਹੁਣੇ ਹੀ ਕਰਾ ਦਿੰਦੇ ਮਰਦਾਨਿਆਂ। ਹਾਂ ਮਹਾਰਾਜ। ਕਹਿੰਦੇ ਗੜਬੇ 'ਚ ਪਾਣੀ ਦੇਖਦਾ ਹੈਗਾ? ਕਹਿੰਦੇ ਜੀ ਹੈਗਾ, ਕਮੰਡਲ ਨਾਂ ਰੱਖਦੇ ਸੀ ਮਹਾਰਾਜ। ਕਹਿੰਦੇ ਕਮੰਡਲ ਦਾ ਜਲ ਲੈ ਕੇ ਆਹ ਜਿਹੜਾ ਕੁੱਤਾ ਮਰਿਆ ਪਿਆ ਨਾ, ਨਿਰੰਕਾਰ ਦਾ ਧਿਆਨ ਤਰ ਕੇ ਸਤਨਾਮ ਵਾਹਿਗੁਰੂ ਕਹਿ ਕੇ ਪਾਣੀ ਦਾ ਛਿੱਟਾ ਮਾਰ ਦੇ, ਔਰ ਨਾਲ ਇੱਕ ਮੇਰਾ ਸੁਨੇਹਾ ਦੇ ਦੇ ਇਸ ਮਰੇ ਕੁੱਤੇ ਨੂੰ। ਹਾਂਜੀ, ਹੁਕਮ ਕਰੋ। ਬ੍ਰਾਹਮਣ ਦੇਖਦੇ ਨੇ ਇਹ ਕੀ ਹੋਣ ਲੱਗਿਆ। ਕਹਿੰਦੇ ਸੁਨੇਹਾ ਦੇ ਦੇ ਵੀ ਤੇਰਾ ਭਾਈਚਾਰਾ ਡੀਕਦਾ, ਇਹਦੇ ਨਾਲ ਗੱਲ ਕਰ ਲਿਆ। ਮਰਦਾਨੇ ਨੇ ਸਮਝ ਗਿਆ ਵੀ ਕਲਾ ਵਰਤ ਗਈ। ਮਰਦਾਨਾ ਗਿਆ ਗੜਬ ਜਿਉਂ ਜਲ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਤਿੰਨ ਛੱਟੇ ਮਾਰੇ ਅਤੇ ਕੁੱਤਾ ਜਿਉਂਦਾ ਹੋ ਗਿਆ। ਕਹਿੰਦੇ ਚੱਲ ਭਾਈ ਤੇਰਾ ਭਾਈਚਾਰਾ ਡੀਕਦਾ, ਮਰਦਾਨੇ ਨੇ ਉਦੋਂ ਹੱਥ ਕਰਤਾ। ਬ੍ਰਾਹਮਣਾਂ ਦੇ ਤਾਂ ਤਰੇਲੀਆਂ ਆ ਗਈਆਂ ਮੱਥੇ ਨੂੰ, ਆਹ ਕਿਹੜੀ ਹੋਈ ਵੀ ਮਰਿਆ ਕੁੱਤਾ ਜਿਉਂਦਾ ਹੋ ਗਿਆ, ਇਹਦਾ ਮਤਲਬ ਕੋਈ ਗੱਲ ਤਾਂ ਹੈ। ਸਭ ਤੋਂ ਵੱਡਾ ਸਤਿਗੁਰ ਨਾਨਕ ਦਿਨ ਕਲ ਰਾਖੀ, ਗੁਰੂ ਨਾਨਕ ਵਰਗਾ ਕੋਈ ਵੀ ਨਹੀਂ ਹੋ ਸਕਦਾ। ਮਰਿਆ ਕੁੱਤਾ ਜਿਉਂਦਾ ਹੋ ਗਿਆ ਤੇ ਸਾਹਮਣੇ ਆ ਗਿਆ, ਭੈ ਪੀਤ ਹੋ ਗਏ। ਉਸ ਵੇਲੇ ਫਿਰ ਕੁੱਤੇ ਨੇ ਆ ਕੇ ਨਮਸਕਾਰ ਕੀਤੀ ਗੁਰੂ ਨਾਨਕ ਸਾਹਿਬ ਨੂੰ, ਮੱਥਾ ਟੇਕਿਆ। ਕੁੱਤਾ ਜਾਤ ਬੜੀ ਸਿਆਣੀ, ਤੇ ਅੱਜ ਮੈਂ ਜ਼ਿੰਦਗੀ 'ਚ ਅੱਜ ਪਹਿਲਾ ਦਿਨ ਹੈ ਕਿ ਮੈਂ ਕੁੱਤੇ ਦੀ ਇੰਨੀ ਸਿਆਣਪ ਦੀ ਗੱਲ ਆਪਣੀ ਅੱਖੀਂ ਵੇਖ ਕੇ ਆਇਆ। ਸ਼ਾਇਦ ਜੇ ਉਹਦਾ ਖੁਲਾਸਾ ਨਾ ਕਰਦਾ ਦਲਜੀਤ ਸਿੰਘ ਤਾਂ ਮੈਨੂੰ ਪਤਾ ਵੀ ਨਹੀਂ ਸੀ ਲੱਗਦਾ। ਮਨ 'ਤੇ ਅਸਰ ਹੋਇਆ ਕਿਸੇ ਦਾ ਕਿ ਇੱਥੇ ਦੀ ਗੌਰਮੈਂਟ ਨੇ ਜਿਨ੍ਹਾਂ ਦੇ ਅੱਖਾਂ ਨਹੀਂ ਹੈ ਅਤੇ ਉਹਨਾਂ ਨੂੰ ਬਾਜ਼ਾਰ ਜਾਣ ਵਾਸਤੇ, ਸਫ਼ਰ ਤੈਅ ਕਰਨ ਵਾਸਤੇ ਇੱਕ ਸਿਖਾਏ ਹੋਏ ਕੁੱਤੇ ਦਿੱਤੇ ਹੋਏ ਹੈ, ਔਰ ਉਹ ਕੁੱਤੇ ਉਹਨਾਂ ਨੂੰ ਲਈ ਫਿਰਦੇ ਹੈ, ਸਹੀ ਘਰ ਲੈ ਜਾਂਦੇ ਹੈ, ਜਿੱਥੇ ਜਾਣਾ ਚਾਹੁੰਦੇ ਜਾਂਦੇ ਹੈ। ਵੱਡੀ ਗੱਲ ਵੀ ਜਦੋਂ ਰੋਡ ਕ੍ਰਾਸ ਕਰਨਾ, ਕੁੱਤਾ ਦੋਨੇ ਪਾਸੇ ਦੇਖਦਾ ਲੰਘਣ ਵਾਸਤੇ, ਔਰ ਸਹੀ ਸਿਆਣਪ ਨਾਲ ਨਿਰਖਾ ਬੰਦਾ ਤਾਂ ਕੁੱਤਾ ਹੀ ਕਰਜਾ ਕਰਜਾ ਹੈ, ਕੁੱਤਾ ਮੈਂ ਦੋਨੇ ਪਾਸੇ ਦੇਖਦਾ ਦੇਖਦਾ, ਇੱਧਰੋਂ ਵੀ ਗੱਡੀ ਤਾਂ ਨਹੀਂ, ਇੱਧਰ ਵੀ ਕੋਈ ਗੱਡੀ ਤਾਂ ਨਹੀਂ, ਫਿਰ ਉਹਨੂੰ ਲੈ ਕੇ ਜਾਣਾ ਹੈ ਅੱਗੇ। ਬੜੀ ਸਿਆਣਪ ਹੈ ਇਹਦੇ ਵਿੱਚ, ਦਿਮਾਗ ਬੜਾ ਹੁੰਦਾ ਕੁੱਤੇ ਵਿੱਚ। ਅਤੇ ਉਹ ਕੁੱਤੇ ਨੇ ਨਮਸਕਾਰ ਕਰਕੇ ਮਹਾਰਾਜ ਸਾਹਿਬ ਨੂੰ ਕਹਿੰਦੇ ਇਹਨਾਂ ਨਾਲ ਕਰੋ ਜੀ ਪ੍ਰਸ਼ਨ। ਬ੍ਰਾਹਮਣ ਕਹਿਣ ਲੱਗੇ ਵੀ ਮੈਂ ਪ੍ਰਸ਼ਨ ਕੀ ਕਰਾਂ, ਤੁਸੀਂ ਤਾਂ ਮੇਰਾ ਨਿਰਾਦਰ ਏਡਾ ਵੱਡਾ ਕਰ ਦਿੱਤਾ, ਇਹਨੂੰ ਕੁੱਤੇ ਨੂੰ ਭਾਈਚਾਰਾ ਕਿਉਂ ਕਿਹਾ ਮੇਰਾ? ਕਿੱਥੇ ਕੁੱਤਾ, ਕਿੱਥੇ ਬ੍ਰਾਹਮਣ, ਸਾਰੀ ਦੁਨੀਆ ਸਾਨੂੰ ਪੂਜਦੀ ਰਹੀ, ਕੁੱਤਿਆਂ ਨਾਲ ਰਲਾ ਦਿੱਤਾ ਸਾਨੂੰ? ਉਹ ਜੀ ਹੁਣ ਭਖਿਆ ਬੈਠਾ ਸੀ ਗੁਰੂ ਨਾਨਕ ਸਾਹਿਬ ਕਹਿੰਦੇ ਬ੍ਰਾਹਮਣ ਦੇਵਤਾ ਖਿਮਾ ਕਰ, ਇਹਦਾ ਉੱਤਰ ਵੀ ਇਹੀ ਦਊਗਾ, ਮੈਂ ਤਾਂ ਬੋਲਣਾ ਹੀ ਨਹੀਂ ਹੈ, ਪਹਿਲਾਂ ਆਹੀ ਪੁੱਛ ਲਿਆ, ਵੇਦਾਂ ਦਾ ਅਰਥ ਬਾਅਦ 'ਚ ਪੁੱਛ ਲਈ। ਭੁੱਖ ਜਿਹਾ ਹੋਇਆ, ਕਹਿੰਦਾ ਹਾਂ ਵੀ ਤੂੰ ਕੀ ਉੱਤਰ ਦੇਗਾ? ਕਹਿੰਦਾ ਬੇਟਾ ਐਂ ਨਹੀਂ ਬੋਲੀਦਾ ਹੁੰਦਾ ਸਿਆਣਿਆਂ ਨੂੰ, ਮੈਂ ਤੇਰਾ ਬਜ਼ੁਰਗ ਹਾਂ, ਕਮ ਸੇ ਕਮ ਮੇਰਾ ਤਾਂ ਖਿਆਲ ਰੱਖ, ਜੇ ਤੂੰ ਇਹਨਾਂ ਦਾ ਨਹੀਂ ਰੱਖਦਾ ਤੂੰ ਕਿਧਰੋਂ ਬਜ਼ੁਰਗ ਹੈ? ਕਹਿੰਦਾ ਮੈਂ ਤੇਰਾ ਦਾਦਾ, ਤੇਰੇ ਪਿਓ ਦਾ ਪਿਓ ਹਾਂ, ਬਿਸ਼ਨ ਦੱਤ। ਕਹਿਣ ਲੱਗਾ ਬਿਸ਼ਨ ਦੱਤ, ਇਹ ਕੁੱਤੇ ਨੂੰ ਕਿਵੇਂ ਪਤਾ ਲੱਗਿਆ ਮੇਰੇ ਦਾਦੇ ਦਾ ਨਾਂ ਬਿਸ਼ਨ ਦੱਤ ਹੈ? ਬ੍ਰਾਹਮਣ ਦੇ ਤਾਂ ਪੈਰਾਂ ਹੇਠ ਤੇ ਜ਼ਮੀਨ ਖਿਸਕ ਗਈ। ਕਹਿਣ ਲੱਗਾ ਦਾਦਾ ਜੀ, ਮਰ ਕੇ ਕੁੱਤੇ ਦੀ ਜੂਨ, ਅਸੀਂ ਤਾਂ ਲੋਕਾਂ ਨੂੰ ਦੱਸਦੇ ਵੀ ਦਾਦਾ ਜੀ ਸਵਰਗ ਵਿੱਚ ਚਲੇ ਗਏ, ਬੈਕੁੰਠ ਵਿੱਚ ਚਲੇ ਗਏ, ਤੁਸੀਂ ਕੁੱਤਾ ਬਣੇ ਫਿਰਦੇ ਹੋ। ਮੈਂ, ਬੇਟਾ ਮੇਰਾ ਤਾਂ ਫਿਕਰ ਛੱਡ ਦੇ, ਮੈਂ ਜੇ ਕੁੱਤਾ ਵੀ ਬਣ ਗਿਆ ਤਾਂ ਮੈਨੂੰ ਸਾਂਭਣ ਵਾਲਾ ਮਾਲਕ ਆ ਗਿਆ ਜਿਹਨੇ ਮੈਨੂੰ ਹੁਣ ਬੈਕੁੰਠ ਭੇਜ ਦੇਣਾ, ਮੈਨੂੰ ਤਾਂ ਹੁਣ ਤੇਰਾ ਸੰਸਾ ਵੀ ਤੂੰ ਵੀ ਕੁੱਤਾ ਬਣੇਗਾ, ਕਮ ਸੇ ਕਮ ਤੂੰ ਤਾਂ ਬਚਾਅ ਕਰ, ਜਿਹੜੇ ਕਾਰਨ ਮੈਂ ਕੁੱਤਾ ਬਣਿਆ ਉਹੀ ਕਾਰਨ ਤੂੰ ਕਰ ਰਿਹਾ। ਮੈਂ ਜਿਹੜਾ ਵੀ ਕੰਸੀ ਵਿੱਚ ਸੰਤ ਆਉਂਦਾ ਸੀ ਮੈਂ ਉਹਦਾ ਅਪਮਾਨ ਕਰਦਾ ਰਿਹਾ। ਸੰਤ ਦਾ ਅਪਮਾਨ ਰੱਬ ਨੂੰ ਚੰਗਾ ਨਹੀਂ ਲੱਗਦਾ, ਕਿਸੇ ਤਰੀਕੇ ਨਾਲ ਵੀ ਕਰੇ। ਇੱਕ ਵਾਰ ਇੱਕ ਐਸਾ ਸੰਤ ਆ ਗਿਆ, ਪੂਰਨ ਬ੍ਰਹਮ ਗਿਆਨੀ ਸੀ, ਮੈਂ ਉਸ ਨੂੰ ਲਗਾਤਾਰ ਇੱਕ ਪਹਿਰ ਸਤਾਉਂਦਾ ਰਿਹਾ। ਉਹਨੇ ਇੱਕ ਪਹਿਰ ਮੇਰੇ 'ਤੇ ਖਿਮਾ ਕੀਤੀ, ਨਹੀਂ ਮੈਨੂੰ ਕੁਛ ਕਿਹਾ। ਇੱਕ ਪਹਿਰ ਤੋਂ ਬਾਅਦ ਸੰਤ ਦੀ ਜਵਾਨੀ ਕੋਲ ਨਿਕਲ ਗਿਆ, ਕਹਿੰਦਾ ਉਹ ਐਡੀ ਵਿਦਿਆ ਪੜ੍ਹ ਕੇ ਕੁੱਤੇ ਵਾਂਗੂ ਭੌਂਕੀ ਜਾਂਦਾ, ਰੱਬ ਦਾ ਨਾਂ ਨਹੀਂ ਲੈਂਦਾ, ਜੇ ਤੈਨੂੰ ਭੌਂਕਣੇ ਪਸੰਦ ਹੈ ਜਾਂ ਤੈਨੂੰ ਆਉਂਦਾ ਜਨਮ ਕੁੱਤੇ ਦਾ ਮਿਲੇਗਾ। ਕਹਿੰਦਾ ਉਦੋਂ ਦਾ ਕੁੱਤਾ ਬਣਦਾ ਫਿਰਦਾ, ਕੀ ਕਰੇਗਾ ਵਿਦਿਆ ਨੂੰ ਪੜ੍ਹ ਕੇ ਨਾਮ ਤੋਂ ਬਿਨਾਂ, ਚਰਨ ਫੜ ਲੈ ਤੇਰੇ ਘਰ ਰੱਬ ਆਇਆ। ਉਹ ਗੁਰੂ ਨਾਨਕ ਸਾਹਿਬ ਦੇ ਚਰਨੀ ਪੈ ਗਿਆ ਤੇ ਉਸ ਵੇਲੇ ਗੁਰੂ ਨਾਨਕ ਸਾਹਿਬ ਨੂੰ ਜਿਹੜਾ ਤਾਂ ਬਿਸ਼ਨ ਦਾ ਸੀ ਕੁੱਤੇ ਦੀ ਜੂਨ ਚ, ਤੇ ਜਦੋਂ ਬ੍ਰਾਹਮਣ ਸਾਰੀ ਕੰਸੀ ਦੇ ਅੰਦਰ ਗੁਰੂ ਨਾਨਕ ਦੀ ਜੈ ਜੈਕਾਰ ਹੋ ਗਈ, ਬਹੁਤ ਵੱਡੀ ਬਾਤ ਸੀ। ਬ੍ਰਾਹਮਣਾਂ ਨੇ ਚਰਨ ਫੜ ਲਏ, ਰੋਣ ਲੱਗ ਗਏ। ਗੋਪਾਲ ਦੱਤ ਕਹਿੰਦਾ ਮਹਾਰਾਜ ਕਿਰਪਾ ਕਰੋ, ਪਹਿਲਾਂ ਤਾਂ ਮੇਰੀ ਤਾਂ ਵਾਰੀ ਬਾਅਦ ਚ, ਪਹਿਲਾਂ ਮੇਰੇ ਦਾਦੇ ਦਾ ਕਰੋ ਕੁਛ, ਮੇਰੇ 'ਤੇ ਜਰ ਨਹੀਂ ਹੁੰਦਾ ਹੁਣ ਕੁੱਤਾ ਬਣਿਆ ਵੇਖ ਨਹੀਂ ਹੁੰਦਾ। ਕਹਿੰਦੇ ਇਹਦਾ ਫਿਕਰ ਛੱਡ ਦੇ, ਇਹਦੀ ਤਾਂ ਕਲਿਆਣ ਹੋ ਗਈ। ਮਹਾਰਾਜ ਸਾਹਿਬ ਨੇ ਕਿਰਪਾ ਕੀਤੀ, ਆਕਾਸ਼ ਤੋਂ ਜਦੋਂ ਪੁਸ਼ਪ ਵਿਵਾਨ ਆ ਗਿਆ, ਕੁੱਤੇ ਦਾ ਸਰੀਰ ਜਿਵੇਂ ਮਰਿਆ ਸੀ ਉਵੇਂ ਮਰ ਗਿਆ, ਉਹਦੇ 'ਚੋਂ ਜੀਵ ਆਤਮਾ ਨਿਕਲ ਕੇ ਬਿਸ਼ਨ ਦੱਤ ਦਾ ਰੂਪ ਧਾਰਨ ਕਰਕੇ ਗੋਪਾਲ ਦੱਤ ਦੇ ਸਾਹਮਣੇ ਖੜਾ ਹੋ ਗਿਆ। ਉਹ ਪ੍ਰਕਾਸ਼ ਦੀ ਦੇਹ ਹੁੰਦੀ ਹੈ। ਨਮਸਕਾਰ ਕੀਤੀ, ਕਿਹਾ ਪੁੱਤਰਾ ਆਪਣੀ ਕਲਿਆਣ ਕਰਾ ਲੈ। ਉਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਉਹ ਕਹਿਣ ਲੱਗਿਆ, ਜੀ ਜਿਹੜੀ ਬੋਲੀ ਅਸੀਂ ਜਾਣਦੇ ਹਾਂ, ਹੁਣ ਜਿਵੇਂ ਇੱਧਰ ਦੇ ਜਿਹੜੇ ਬੱਚੇ ਨੇ ਉਹਨੂੰ ਮੁਸ਼ਕਲ ਆਉਂਦੀ ਹੈ, ਉਹ ਚਾਹੁੰਦੇ ਨੇ ਵੀ ਇੰਗਲਿਸ਼ ਦੇ ਵਿੱਚ ਕੋਈ ਗੱਲ ਕਰੇ ਤਾਂ ਬੱਚਿਆਂ ਦੇ, ਇਸ ਕਰਕੇ ਹੁਣ ਇੱਧਰ ਬੱਚੇ ਟੀਚਰ ਤਿਆਰ ਹੋ ਰਹੇ ਜਿਹੜੇ ਇੰਗਲਿਸ਼ ਦੇ ਵਿੱਚ ਉਹ ਸਾਰੀ ਗੱਲ ਜਿਹੜੀ ਹੈ ਸਮਝਾਉਣ ਇਹਨਾਂ ਬੱਚਿਆਂ ਨੂੰ, ਕੈਂਪ ਲੱਗਦੇ ਨੇ, ਚਲੋ ਤਰੀਕਾ ਹੈ, ਇਹ ਵਧੀਆ ਤਰੀਕਾ। ਉਹ ਕਹਿੰਦਾ ਜੀ ਜਿਹੜੀ ਸੰਸਕ੍ਰਿਤ ਮੈਂ ਪੜ੍ਹਿਆ ਉਸੇ ਬੋਲੀ ਦੇ ਵਿੱਚ ਉਪਦੇਸ਼ ਦਿਓ। ਉਸ ਵੇਲੇ ਫਿਰ ਮਹਾਰਾਜ ਨੇ ਕਿਹਾ, ਪੜ੍ਹ ਪੁਸਤਕ ਸੰਧਿਆ ਵਾਦੰਗ ਸਿਰ ਪੂਜ ਸਬਗਲ ਸਮਾਧ, ਇਹ ਫਿਰ ਸਾਰਾ ਸਲੋਕ ਉਹਦੇ ਪ੍ਰਥਮ ਚਰਨ। ਉਹ ਸਲੋਕ ਪੜ੍ਹ ਕੇ ਉਹਨੂੰ ਸ਼ਾਂਤੀ ਆ ਗਈ ਅਤੇ ਉਹਦੀਆਂ ਪੁਸਤਕਾਂ ਦੇ ਵਿੱਚ ਰੱਖਿਆ ਹੋਇਆ ਸੀ। ਅਤੇ ਗੁਰੂ ਨਾਨਕ ਸਾਹਿਬ ਦਾ ਹੁਕਮਨਾਮਾ ਜਿੱਥੇ ਹੋਰ ਥਾਂ 'ਤੇ ਪਹੁੰਚਿਆ, ਕੰਸੀ 'ਚ ਵੀ ਪਹੁੰਚਿਆ। ਉਹਨਾਂ ਨੂੰ ਪਤਾ ਲੱਗਿਆ ਵੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੋਣ ਦਾ ਸੰਕੇਤ ਮਿਲ ਗਿਆ ਬਾਣੀ ਦਾ ਸ਼ਬਦ। ਉਸ ਵੇਲੇ ਫਿਰ ਇਸ ਤੋਂ ਪਹਿਲਾਂ ਕੀ ਹੋਇਆ, ਇਹ ਦੋ ਭਰਾ ਜਿਹੜੇ ਅੱਗੇ ਕ੍ਰਿਸ਼ਨ ਲਾਲ ਅਤੇ ਹਰੀ ਲਾਲ, ਅਤੇ ਉਹ ਦੋਨੇ ਸੋਚਦੇ ਨੇ ਵੀ ਆਪਾਂ ਇੰਨੇ ਵਿਦਵਾਨ ਬਣ ਗਏ, ਸ਼ਾਂਤੀ ਕਿਉਂ ਨਹੀਂ ਮਿਲ ਰਹੀ। ਗੋਪਾਲ ਦੱਤ ਦੇ ਪੋਤਰੇ ਸੀ ਇਹ, ਇਹ ਕਹਿਣ ਲੱਗੇ ਵੀ ਇਉਂ ਕਰੋ, ਵੱਡਿਆਂ ਦਾ ਖਜ਼ਾਨਾ ਖੋਲ੍ਹ ਕੇ ਦੇਖੋ। ਜਿਉਂ ਪੁਸਤਕਾਂ ਲੱਗੇ ਲੱਭਣ, ਪੜ੍ਹਦੇ ਪੜ੍ਹਦੇ ਉਹ ਕੁਦਰਤੀ ਉੱਥੇ ਲਿਖਿਆ ਉਹਦੇ ਮੂਹਰੇ ਚਤੁਰ ਸਲੋਕੀ ਗੀਤਾ, ਚਾਰ ਸਲੋਕਾਂ ਵਾਲੀ ਗੀਤਾ। ਉਹਨੇ ਕਿਹਾ ਹੈ ਆਹ ਪਹਿਲੀ ਵਾਰ ਸੁਣੀਆਂ ਵੀ ਚਾਰ ਸਲੋਕਾਂ ਵਾਲੀ ਗੀਤਾ ਵੀ ਹੈ। 700 ਸਲੋਕਾਂ ਵਾਲੀ ਗੀਤਾ ਤਾਂ ਪ੍ਰਸਿੱਧ ਹੈ, 700 ਸਲੋਕ ਹੈ। ਅਰ ਹੈਰਾਨ ਹੋ ਗਏ ਤੁਸੀਂ, 700 ਸਲੋਕ ਜਿਹੜੀ ਗੀਤਾ ਦੇ, ਭਗਵਾਨ ਕ੍ਰਿਸ਼ਨ ਦੀ ਗੀਤਾ ਉਚਾਰਨ ਕੀਤੀ ਦੁਆਪਰ ਵਿੱਚ, 700 ਸਲੋਕ ਦਾ ਟੀਕਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਕੀਤਾ ਹੋਇਆ ਮਿਲਦਾ। ਉਸ ਵੇਲੇ ਦਾ ਗੁਰੂ ਦਾ ਲਿਖਤ ਕੀਤੀ ਹੋਈ, ਉਹਦਾ ਨਾਮ ਰਿਹਾ ਗੋਬਿੰਦ ਗੀਤਾ, ਪਟਨਾ ਸਾਹਿਬ ਪਿਆ ਤਖਤ ਤੇ, ਆਪ ਦਰਸ਼ਨ ਕਰ ਸਕਦੇ ਹੋ। ਅਰ ਪੰਜਾਬੀ ਬੋਲੀ ਦੇ ਵਿੱਚ ਕੀਤਾ, ਗੁਰਮੁਖੀ ਲਿਪੀ 'ਚ ਕੀਤਾ, ਜਿਹੜਾ ਆਪਾਂ ਲਾਭ ਰਹਿ ਕੇ ਤਾਂ ਕਿ ਸਮਝਣ ਦੇ ਵਿੱਚ ਸੌਖਾ ਰਹਿ ਜਾਵੇ। ਅਤੇ ਉਹਦੇ ਲਿਖਿਆ ਚਤੁਰ ਸਲੋਕੀ ਕੀਤਾ, ਜਦੋਂ ਪੜ੍ਹਿਆ ਉਹ ਪੜ੍ਹ ਕੇ ਸ਼ਾਂਤੀ ਆ ਗਈ। ਕਹਿੰਦੇ ਵੀ ਵੇਦਾਂ ਨਾਲੋਂ ਔਰ ਸ਼ਾਸਤਰਾਂ ਨਾਲੋਂ ਰਸਦਾਇਕ ਔਰ ਅੰਦਰ ਪ੍ਰੇਮ ਜਾਗਰਤ ਕਰ ਦਿੱਤਾ, ਸ਼ਾਂਤੀ ਮਿਲ ਗਈ। ਖੋਜ ਕਰੋ ਇਹ ਕਿਸ ਦੀ ਬਾਣੀ ਹੈ, ਪਤਾ ਚੱਲਿਆ ਗੁਰੂ ਨਾਨਕ ਦੀ ਬਾਣੀ ਹੈ। ਉਹ ਸੰਸਾਰ ਵਿੱਚ ਨਹੀਂ, ਸਾਡੇ ਬਜ਼ੁਰਗਾਂ ਨੂੰ ਦਾਦਾ ਜੀ ਨੂੰ ਉਪਦੇਸ਼ ਦਿੱਤਾ ਸੀ, ਹੁਣ ਉਹਨਾਂ ਦੀ ਗੱਦੀ 'ਤੇ ਗੁਰੂ ਅਰਜਨ ਦੇਵ ਜੀ ਨੇ। ਉਹ ਫਿਰ ਇਹ ਸਲੋਕ ਲੈ ਕੇ ਅੰਮ੍ਰਿਤਸਰ ਸਾਹਿਬ ਨੂੰ ਚੱਲ ਪਏ। ਬਖਤਾ ਅਰੋੜਾ ਅਤੇ ਉਹ ਆਪਣੇ ਨਿਵਾਸ ਸਥਾਨ ਤੋਂ ਚੱਲ ਪਿਆ। ਪਰ ਗੋਇੰਦਵਾਲ ਵਾਲਿਆਂ ਨੇ ਇਹ ਪੋਥੀਆਂ ਆਪਣੇ ਆਪ ਨਹੀਂ ਲੈ ਕੇ ਆਏ ਅੰਮ੍ਰਿਤਸਰ ਸਾਹਿਬ, ਉਹ ਪੋਥੀਆਂ ਲੈਣ ਵਾਸਤੇ ਗੁਰੂ ਅਰਜਨ ਦੇਵ ਜੀ ਨੂੰ, ਕਿਉਂਕਿ ਉਹ ਬਚਨ ਦੁਆ ਪੂਰਾ ਹੋਣਾ ਸੀ, ਇਸ ਲਈ ਆਪ ਜਾਣਾ ਪਏਗਾ। ਇਹ ਹੁਣ ਕਥਾ ਕੱਲ੍ਹ ਨੂੰ ਆਏਗੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ 'ਤੇ ਇਹ ਐਡਾ ਵੱਡਾ ਇਤਿਹਾਸ ਦੀਆਂ ਕਈ ਲੜੀਆਂ ਹੌਲੀ ਹੌਲੀ ਇਕੱਠੀਆਂ ਕਰਦਿਆਂ ਕਰਦਿਆਂ ਅਤੇ ਆਪਾਂ ਨੂੰ ਦੋ ਦਿਨ ਤਾਂ ਇਸੇ ਪਾਸੇ ਲੱਗ ਗਏ, ਅਤੇ ਕੱਲ੍ਹ ਨੂੰ ਪ੍ਰਕਾਸ਼ ਦਿਹਾੜੀ ਦੀ ਜਿਹੜੀ ਬਾਤ ਹੈ ਉਹ ਰਹਿੰਦੀ ਸਾਧ ਸਿੰਘ ਦੀ ਬਾਤ। ਗੁਰੂ ਕਿਰਪਾ ਕਰਨ ਸਿੱਖ ਚੈਨਲ ਵਾਲਿਆਂ ਨੇ ਇਹ ਇੱਛਾ ਜ਼ਾਹਰ ਕੀਤੀ ਹੈ ਵੀ ਇਹ ਸਾਰੀ ਕਥਾ ਜਿਹੜੀ ਹੈ ਇਹ ਉੱਥੇ ਸਿੱਖ ਚੈਨਲ 'ਤੇ ਵੀ ਉੱਥੇ ਕੀਤੀ ਜਾਏ। ਉਹਨਾਂ ਨੇ ਗੁਰਮੁਖਾਂ ਨੇ ਵੀ ਵਕਤ ਲਿਆ, ਗੁਰੂ ਕਿਰਪਾ ਕਰੇ ਭਾਈ ਸਾਹਿਬ ਉਹਨਾਂ ਨੇ ਟਾਈਮ ਦੇ ਦਿੱਤਾ ਜੀ ਉਹਨਾਂ ਨੂੰ। ਉਹ ਤਕਰੀਬਨ ਡੇਢ ਹਫ਼ਤੇ ਤੋਂ ਬੜਾ ਯਤਨ ਕਰ ਰਹੇ ਸੀ ਜਦੀ ਇੱਥੇ ਕਥਾ ਆਰੰਭ ਹੋਈ ਹੈ, ਅਤੇ ਮੈਂ ਜਵਾਬ ਦਿੰਦਾ ਰਿਹਾ ਵੀ ਆਪਾਂ ਜਿਹੜਾ ਪ੍ਰੋਗਰਾਮ ਬਣਿਆ ਇਹਦੇ ਵਿੱਚ ਆਪਾਂ ਕੋਈ ਟਾਈਮ ਦੇ ਨਹੀਂ ਸਕਦੇ ਕਿਸੇ ਹੋਰ ਨੂੰ, ਅਤੇ ਗੁਰੂ ਕਿਰਪਾ ਕਰੇ ਆਓ ਪ੍ਰਕਾਸ਼ ਦੀ ਰਹਿੰਦੀ ਕਥਾ ਉਹ ਫਿਰ ਹੁਣ ਕੱਲ੍ਹ ਨੂੰ। ਗੁਰੂ ਕਿਰਪਾ ਕਰੇ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਆਓ ਹੁਣ ਇੱਥੇ ਸਮਾਪਤੀ ਹੈ ਰਾਗੀ ਸਾਹਿਬ ਸਾਹਿਬ ਉਹਨਾਂ ਦਾ, ਜਿਨ੍ਹਾਂ ਨੇ ਬੜਾ ਸੁੰਦਰ ਮਨੋਹਰ ਕੀਰਤਨ ਸਰਵਣ ਕਰਾਇਆ। ਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਆਨੰਦ ਬਣਿਆ ਰਹੇ ਜੀ। ਪ੍ਰਬੰਧਕਾਂ ਦਾ, ਮਹਾਂਪੁਰਸ਼ਾਂ ਦਾ, ਸਾਰੇ ਗੁਰਮੁਖਾਂ ਦਾ ਬਹੁਤ ਬਹੁਤ ਧੰਨਵਾਦ, ਸਰੋਤਾ ਜਨਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਇਕਾਗਰਤਾ ਬਖਸ਼ੀ। ਆਓ ਹੁਣ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ।